ਕੀਤੀ ਗਈ ਨਾ ਕਿਸੇ ਇਤਿਹਾਸਕਾਰ ਨੇ ਖੁੱਲ ਕੇ ਦੱਸਿਆ ਵੀ ਕਿਉਂ ਸਤਿਗੁਰਾਂ ਨੇ ਆਪਣੀ ਕਲਗੀ ਜਿਗਾ ਭਾਈ ਸੰਤ ਸਿੰਘ ਨੂੰ ਦਿੱਤੀ। ਕਈ ਕਹਿੰਦੇ ਨੇ ਸੰਗਤ ਸਿੰਘ ਨੂੰ ਦਿੱਤੀ ਕਿਉਂਕਿ ਦੋਵੇਂ ਹੀ ਸਿੱਖ ਰਹਿੰਦੇ ਸਨ। ਫਿਰ ਸਤਿਗੁਰੂ ਜੀ ਜਦੋਂ ਬਾਹਰ ਆਉਂਦੇ ਨੇ ਤੇ ਇਹ ਵੀ ਬਚਨ ਕਹਿੰਦੇ ਨੇ ਕਿ ਜਿਹੜਾ ਹਿੰਦੂਆਂ ਦਾ ਪੀਰ ਭਾਵ ਮੈਂ ਗੋਬਿੰਦ ਸਿੰਘ ਜਾ ਰਿਹਾ, ਜਿਹਦੇ ਚ ਦਮ ਹੈ ਤਾਕਤ ਹੈ ਮੈਨੂੰ ਫੜ ਲੈ ਰੋਕ ਲੈ। ਤੇ ਉਦੋਂ ਰਾਤ ਨੂੰ ਵੀ ਬੜਾ ਕਰ ਘਮਸਾਣ ਦਾ ਯੁੱਧ ਆਪਸ ਵਿੱਚ ਹੀ ਉਹ ਲੜਨ ਲੱਗੇ, ਭਿੜਨ ਲੱਗੇ, ਕਟਾ ਵੱਢ ਹੋ ਗਈ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਿਕਲ ਕੇ ਜਾ ਰਿਹਾ, ਪਤਾ ਨਹੀਂ ਕੌਣ ਜਾ ਰਿਹਾ, ਗੜੀ ਵੱਲ ਉਹਨਾਂ ਦਾ ਧਿਆਨ ਨਹੀਂ ਹੈ ਅਜੇ। ਜਦੋਂ ਤਿੰਨ ਜਾਣੇ ਨਿਕਲੇ, ਚੌਥੇ ਪਾਤਸ਼ਾਹ ਜੀ ਨਿਕਲੇ ਤੇ ਨਾਲ ਹੀ ਉਹ ਦੋਵੇਂ ਆ ਸਕਦੇ ਸਨ, ਐਡੀ ਗੱਲ ਨਹੀਂ ਸੀ। ਪਰ ਸਤਿਗੁਰਾਂ ਨੇ ਉਹਨੂੰ ਸੰਤ ਸਿੰਘ ਨੂੰ ਆਪਣੀ ਕਲਗੀ ਦਿੱਤੀ, ਜਿਗਾ ਦਿੱਤੀ, ਦਸਤਾਰ ਉਦਾਂ ਦੀ ਬੱਧੀ, ਸਤਿਗੁਰਾਂ ਦਾ ਚਿਹਰਾ ਉਹਦੇ ਨਾਲ ਮਿਲਦਾ ਸੀ, ਦਾੜਾ ਮਿਲਦਾ ਸੀ, ਕੱਦ ਉਨਾ ਕੁ ਸੀ, ਉਮਰ ਉਨੀ ਕੁ ਬਰਾਬਰ ਸੀ। ਗੁਰਮੁਖ ਪਿਆਰਿਓ, ਜੇ ਬੜੀ ਗਹਿਰਾਈ ਦੇ ਨਾਲ ਸੋਚਿਆ ਜਾਏ, ਵਿਚਾਰ ਕੀਤੀ ਜਾਵੇ, ਤੇ ਮੇਰੀ ਆਪਣੀ ਰਾਏ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਕਲੇ ਨੇ ਚਮਕੌਰ ਦੀ ਗੜੀ ਚੋਂ ਤੇ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਦਾ ਸ਼ਹੀਦ ਹੋਣਾ ਲਾਜ਼ਮੀ ਸੀ, ਇਹ ਗੱਲ ਪੱਕੀ ਹੈ ਕਿ ਜਿਹੜੇ ਬਾਕੀ ਪਿੱਛੇ ਬਚੇ ਨੇ ਉਹਨਾਂ ਨੇ ਸ਼ਹੀਦ ਹੋਣਾ ਹੀ ਹੋਣਾ, ਜਦੋਂ ਲੱਖਾਂ ਦੀ ਗਿਣਤੀ ਚ ਬੈਠੇ ਨੇ ਉਹਨਾਂ ਦੇ ਬਚਣ ਦਾ ਕੋਈ ਚਾਰਾ ਹੀ ਨਹੀਂ। ਕਿਉਂ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਉੱਥੇ ਸ਼ਹੀਦ ਹੋਣ ਲਈ ਛੱਡਿਆ, ਕਿਉਂ ਆਪਣੇ ਨਾਲ ਨਹੀਂ ਲੈ ਕੇ ਬਾਹਰ ਆਏ, ਕਿਉਂ ਭਾਈ ਦਇਆ ਸਿੰਘ ਤੇ ਦੂਜੇ ਸਿੰਘਾਂ ਨਾਲ ਬਾਹਰ ਨਿਕਲਣ ਵਾਸਤੇ ਉਹਨਾਂ ਨੂੰ ਆਖਿਆ, ਕਿਉਂ ਆਪਣੀ ਕਲਗੀ ਦੇ ਕੇ ਅਟਾਰੀ ਚ ਬਿਠਾਇਆ? ਗੁਰਮੁਖ ਪਿਆਰਿਓ, ਕੀ ਕਾਰਨ ਹੋ ਸਕਦਾ ਇਹਦਾ? ਤੇ ਗੱਲ ਫਿਰ ਸਮਝ ਐਵੇਂ ਪੈਂਦੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਹੀ ਚਾਹੁੰਦੇ ਸਨ ਵੀ ਉਹਨਾਂ ਨੂੰ ਇੱਕ ਵਾਰ ਭੁਲੇਖਾ ਲੱਗ ਜਾਏ, ਉਹਨਾਂ ਦੇ ਮਨ ਵਿੱਚ ਇਹ ਗੱਲ ਪੱਕੀ ਹੋ ਜਾਏ ਵੀ ਅਸੀਂ ਗੋਬਿੰਦ ਸਿੰਘ ਨੂੰ ਮਾਰ ਲਿਆ। ਤੇ ਜਦੋਂ ਇਹ ਗੱਲ ਉਹਨਾਂ ਦੇ ਮਨ ਵਿੱਚ ਪੱਕੀ ਹੋ ਜਾਏਗੀ, ਖਹਿੜਾ ਛੱਡ ਦੇਣਗੇ, ਪਿੱਛਾ ਨਾ ਕਰਨਗੇ, ਤੇ ਇੱਕ ਪਾਸੇ ਹੋ ਕੇ ਮੁਹਿੰਮ ਨੂੰ, ਇਸ ਮਿਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ, ਕੁਝ ਸਮਾਂ ਮਿਲ ਜਾਏਗਾ, ਕੁਝ ਵਕਤ ਮਿਲ ਜਾਏਗਾ, ਉਹਨੇ ਚਿਰ ਵਿੱਚ ਦੁਬਾਰਾ ਇਹ ਖਿੰਡਿਆ ਪੁੰਡਿਆ ਜਿਹੜਾ ਪੰਥ ਹੈ, ਦੁਬਾਰਾ ਸਿੱਖ ਫੌਜ ਤਿਆਰ ਹੋ ਕੇ ਲੜਨ ਵਾਸਤੇ ਇਹਨਾਂ ਦੇ ਸਾਹਮਣੇ ਆ ਸਕਦੀ ਹੈ। ਸਤਿਗੁਰਾਂ ਨੇ ਇਸੇ ਕਰਕੇ ਹੀ ਸੰਤ ਸਿੰਘ ਨੂੰ ਕਲਗੀ ਜਗ੍ਹਾ ਦੇ ਕੇ ਬਿਠਾਇਆ ਵੀ ਇਹਨਾਂ ਨੂੰ ਇੱਕ ਵਾਰ ਪਤਾ, ਫਿਰ ਉਹਨਾਂ ਨੂੰ ਭੁਲੇਖਾ ਲੱਗਾ ਵੀ ਇਸ ਗੱਲ ਦਾ, ਉਹਨਾਂ ਨੂੰ ਭਰਮ ਪਿਆ ਵੀ। ਫਿਰ ਗੁਰਮੁਖ ਪਿਆਰਿਓ, ਜਦੋਂ ਫਿਰ ਉਹਨਾਂ ਨੂੰ ਕਿਸੇ ਸਿਆਣੇ ਬੰਦੇ ਨੇ ਦੱਸਿਆ ਵੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦਾ ਸੀਸ, ਤੇ ਫਿਰ ਉਹ ਫਿਰ ਭਾਲ ਕਰਨ ਲੱਗੇ, ਫਿਰ ਲੱਭਣ ਲੱਗੇ, ਫਿਰ ਗੁਰੂ ਗੋਬਿੰਦ ਸਿੰਘ ਨੇ ਨਦੇੜ ਵਾਲਾ ਕੌਤਕ ਜਿਹੜਾ ਕੀਤਾ, ਇੱਥੇ ਨਹੀਂ ਇਹ ਗੱਲ ਬਣੀ, ਇੱਥੇ ਨਹੀਂ ਉਹਨਾਂ ਨੂੰ ਭੁਲੇਖਾ ਲੱਗਾ। ਫਿਰ ਸਤਿਗੁਰਾਂ ਨੇ ਪੂਰੀ ਵਿਉਂਤ ਬਣਾ ਕੇ ਵੀ ਕੋਈ ਬੰਦਾ ਏਦਾਂ ਦਾ ਭੇਤੀ ਵੀ ਨਾ ਹੋਵੇ, ਪੂਰੀ ਵਿਉਂਤਬੰਦੀ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਾਨਣੀ ਕਨਾਤ ਲਵਾਈ, ਚਿਖਾ ਚਿਨੀ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ, ਅੱਗੇ ਚਮਕੌਰ ਦੀ ਗੜੀ ਵਿੱਚ ਤੇ ਉਹ ਭੁਲੇਖਾ ਨਹੀਂ ਉਹਨਾਂ ਖਾਧਾ, ਇਸ ਗੱਲ ਦਾ ਪਤਾ ਲੱਗ ਗਿਆ। ਪਰ ਹੁਣ ਏਦਾਂ ਦਾ ਪ੍ਰੋਗਰਾਮ ਬਣਾਇਆ ਜਾਵੇ ਵੀ ਦੁਸ਼ਮਣ ਨੂੰ ਪਤਾ ਹੀ ਨਾ ਲੱਗੇ ਇਸ ਗੱਲ ਦਾ, ਇਸ ਸੱਚਾਈ ਦਾ। ਫਿਰ ਸਤਿਗੁਰਾਂ ਨੇ ਉਹ ਕੌਤਕ ਨਰ ਨਾਟਕ ਕੀਤਾ ਨਦੇੜ ਸਾਹਿਬ, ਇੱਥੇ ਨਹੀਂ ਉਹ ਗੱਲ ਬਣੀ। ਫਿਰ ਗੁਰਮੁਖ ਪਿਆਰਿਓ, ਨਦੇੜ ਸਾਹਿਬ ਸਤਿਗੁਰਾਂ ਨੇ ਆਖਿਆ ਵੀ ਸਾਡਾ ਅੰਤ ਸਮਾਂ ਆ ਗਿਆ। ਆਇਆ ਭਾਵੇਂ ਨਹੀਂ ਸੀ, ਕਿਉਂਕਿ ਸਤਿਗੁਰੂ ਜਿਹੜੇ ਇਹ ਗੱਲ ਗੁਰਮੁਖ ਪਿਆਰਿਓ ਕਹਿੰਦੇ ਨੇ, ਜਬ ਆਪ ਕੀ ਔਦ ਨਿਧਾਨ ਬਣੈ ਅਤ ਹੀ ਰਨ ਮੈਂ ਤਬ ਜੂਜ ਮਰੋ, ਤੇ ਨਦੇੜ ਸਾਹਿਬ ਕਿਹੜੀ ਆਪ ਕੀ ਔਦ ਨਿਧਾਨ ਆ ਗਈ ਸੀ? ਨਦੇੜ ਸਾਹਿਬ ਇਹੋ ਜਿਹਾ ਕਿਹੜਾ ਜਿਹੜਾ ਸੀ ਕਾਰਨ ਸੀ ਵੀ ਸਤਿਗੁਰਾਂ ਨੂੰ ਜੀਂਦਿਆਂ ਹੀ ਚਖਾ ਵਿੱਚ ਪੈਣਾ ਪਿਆ? ਆਪਣੇ ਬਚਨਾਂ ਤੋਂ ਕਿਵੇਂ ਗੁਰੂ ਗੋਬਿੰਦ ਸਿੰਘ ਫਿਰ ਗਏ? ਗੁਰਮੁਖ ਪਿਆਰਿਓ, ਏਦਾਂ ਨਹੀਂ ਗੱਲ ਹੋਈ। ਸਤਿਗੁਰੂ ਜਾਣਦੇ ਸਨ ਇਹਨਾਂ ਦੀਆਂ ਅੱਖਾਂ ਤੋਂ ਓਹਲੇ ਜਿਹੜਾ ਕਿੱਦਾਂ ਹੋਇਆ ਜਾਵੇ, ਇਹ ਸਰਕਾਰਾਂ ਦੀਆਂ ਅੱਖਾਂ ਚ ਘੱਟਾ ਕਿਵੇਂ ਪਾਉਣਾ, ਕਿਵੇਂ ਮੁੜ ਤੋਂ ਜਿਹੜਾ ਸਿੱਖ ਪੰਥ ਆ ਉਹਨੂੰ ਮਜ਼ਬੂਤ ਕਰਨਾ। ਸਤਿਗੁਰੂ ਮਹਾਰਾਜ ਨੂੰ ਪਤਾ ਸੀ ਵੀ ਅੰਗਰੇਜ਼ਾਂ ਦੇ ਜਿਵੇਂ ਸੂਈਏ ਭੈਣੀ ਸਾਹਿਬ ਰਹਿੰਦੇ ਸਨ, ਲੰਗਰ ਚ ਰਹਿੰਦੇ ਸਨ, ਰਿਪੋਰਟ ਦਿੰਦੇ ਸਨ, ਉਦੋਂ ਵੀ ਔਰੰਗਜ਼ੇਬ ਦੇ ਬੰਦੇ ਹੋਣਗੇ ਸੰਗਤ ਵਿੱਚ, ਭੇਖ ਬਦਲ ਕੇ ਰਹਿੰਦੇ ਹੋਣਗੇ। ਸਤਿਗੁਰ ਆਖਿਆ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਮੈਂ ਕੀ ਕਰਨਾ ਜਾਂ ਕੀ ਇੱਥੇ ਰਹਿਣਾ ਜਾਂ ਨਹੀਂ ਰਹਿਣਾ। ਸਤਿਗੁਰਾਂ ਫਿਰ ਇੱਕ ਚਿਖਾ ਬਣਾ ਕੇ ਗੁਰਮੁਖ ਪਿਆਰਿਓ ਕਹਿੰਦੇ ਮੇਰਾ ਅੰਤ ਸਮਾਂ ਆ ਗਿਆ। ਭਾਵੇਂ ਗੁਰਬਾਣੀ ਦੇ ਅਨੁਕੂਲ ਨਹੀਂ ਸੀ ਉਹ ਗੱਲ, ਕਿਉਂਕਿ ਗੁਰਬਾਣੀ ਚ ਲਿਖਿਆ ਆਤਮ ਘਾਤੀ ਜਗਤ ਕਸਾਈ, ਜਿਹੜਾ ਬੰਦਾ ਆਤਮ ਹੱਤਿਆ ਕਰਦਾ ਉਹ ਸਾਰੇ ਜਗਤ ਦਾ ਕਸਾਈ ਹੋਣ ਦਾ ਜਿਹੜਾ ਪਾਪ ਆ ਨਾ ਉਹ ਉਸ ਮਨੁੱਖ ਨੂੰ ਲੱਗਦਾ। ਗੁਰੂ ਗੋਬਿੰਦ ਸਿੰਘ ਕਦੇ ਬਾਣੀ ਦੇ ਖਿਲਾਫ ਉਲਟ ਨਹੀਂ ਸੀ ਜਾ ਸਕਦੇ। ਸਤਿਗੁਰਾਂ ਨੇ ਇਹ ਨਰ ਨਾਟਕ ਜਿਹਨੂੰ ਲਿਖਿਆ ਭਾਈ ਜੀ ਨੇ ਵੀ, ਗਿਆਨੀ ਗਿਆਨ ਸਿੰਘ ਨੇ ਵੀ, ਨਾਟਕ ਦਾ ਮਤਲਬ ਹੁੰਦਾ ਸੱਚ ਨਹੀਂ ਹੈ, ਜੋ ਵਿਖਾਇਆ ਜਾ ਰਿਹਾ ਉਹ ਹਕੀਕਤ ਨਹੀਂ ਹੈ, ਉਹ ਮਨਸੂਈ ਹੈ, ਉਹ ਨਾਟਕ ਹੈ, ਉਹ ਇੱਕ ਭਰਮ ਹੈ। ਗੁਰਮੁਖ ਪਿਆਰੇ ਉਹ ਇੱਥੋਂ ਫਿਰ ਨਿਕਲ ਕੇ ਨਦੇੜ ਤੋਂ ਬਾਅਦ ਪਾਤਸ਼ਾਹ ਪੰਜਾਬ ਵਿੱਚ ਆਉਂਦੇ। ਬੰਦੇ ਬਹਾਦਰ ਨੂੰ ਤਿਆਰ ਕਰਕੇ ਆਪ ਫਿਰ ਭਾਈ ਕਾਹਨ ਸਿੰਘ ਨਾਭੇ ਨੇ ਵੀ ਇੱਕ ਲੇਖ ਲਿਖਿਆ ਸੀ ਅਜਾਪਾਲ ਸਿੰਘ ਦੇ ਨਾਮ ਨਾਲ, ਇੱਥੇ ਪਾਤਸ਼ਾਹ ਨਾਭੇ ਦੀ ਝਿੜੀ ਚ ਰਹਿ। ਉਹ ਕਹਿੰਦਾ ਮੇਰਾ ਵੱਡਾ ਵਡੇਰਾ ਦਾਦਾ ਜਾਂ ਪੜਦਾਦਾ ਸਰੂਪ ਸਿੰਘ ਸੇਵਾ ਕਰਦਾ ਸੀ ਡੇਰੇ ਵਿੱਚ, ਤੇ ਜਦੋਂ ਉਹਦੇ ਮਨ ਵਿੱਚ ਭਰਮ ਸੀ ਕਿ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਏ, ਨਾ ਇਹਦੇ ਪਿਤਾ ਦਾ ਪਤਾ, ਨਾ ਮਾਂ ਦਾ ਪਤਾ, ਨਾ ਖਾਨਦਾਨ ਕਿੱਥੋਂ ਆਏ, ਕੋਈ ਉਹਨਾਂ ਦਾ ਪਤਾ ਨਹੀਂ ਸੀ। ਅੱਜ ਤੱਕ ਨੀ ਕੋਈ ਦੱਸ ਸਕਿਆ ਵੀ ਬਾਬਾ ਅਜਾਪਾਲ ਸਿੰਘ ਦੇ ਪਿਓ ਦਾ ਨਾਂ ਕੀ ਸੀ। ਗੁਰਦੁਆਰਾ ਹੈਗਾ ਉੱਥੇ, ਪਰ ਅੱਜ ਤੱਕ ਕੋਈ ਇਹ ਗੱਲ ਪਰੂਫ ਨੀ ਕਰ ਸਕਿਆ ਵੀ ਬਾਬਾ ਅਜਾਪਾਲ ਸਿੰਘ ਦੀ ਮਾਂ ਕੌਣ ਸੀ, ਜਨਮ ਕਿੱਥੇ ਹੋਇਆ, ਕਿਹੜਾ ਪਿੰਡ ਸੀ, ਕਿੱਥੋਂ ਆਏ, ਕੁਝ ਉਹਨਾਂ ਦਾ ਇਤਿਹਾਸ ਨਹੀਂ, ਕੁਝ ਪਤਾ ਨਹੀਂ ਲੱਗਦਾ। ਬਸ ਇੰਨਾ ਪਤਾ ਵੀ ਬਾਬਾ ਅਜਾਪਾਲ ਸਿੰਘ ਇੱਥੇ ਰਹਿੰਦੇ ਸਨ, ਸ਼ਸਤਰਾਂ ਦੇ ਸ਼ੌਕੀਨ ਸਨ, ਘੋੜ ਸਵਾਰ ਸਨ, ਨੌਬਤ ਬੜੀ ਵਧੀਆ ਵਜਾਉਂਦੇ ਸਨ, ਮੂੰਹ ਉੱਤੇ ਰੁਮਾਲ ਬੰਨ੍ਹ ਕੇ ਰੱਖਦੇ ਸਨ, ਕਿਸੇ ਨਾਲ ਬਚਨ ਨਹੀਂ ਸੀ ਕਰਦੇ, ਆਪਣੇ ਆਪ ਨੂੰ ਗੁਰੂ ਸਿੰਘ ਕਹਿ ਕੇ ਸੰਬੋਧਨ ਉਹ ਕਰਦੇ ਜਾਂ ਕਿਸੇ ਨੂੰ ਦੱਸਦੇ। ਜਦੋਂ ਇੱਕ ਦਿਨ ਚਬਾਰੇ ਚ ਬੈਠੇ ਤੇ ਸਤਿਗੁਰਾਂ ਨੇ ਸਰੂਪ ਸਿੰਘ ਨੂੰ ਆਵਾਜ਼ ਮਾਰੀ, ਸਰੂਪ ਸਿਆਂ ਉੱਪਰ ਆਈ। ਇੱਕ ਮਾਈ ਵੀ ਭਾਂਡੇ ਮਾਂਜਦੀ ਹੁੰਦੀ ਸੀ, ਡੇਰੇ ਚ ਸੇਵਾ ਕਰਦੀ ਸੀ। ਜਦੋਂ ਸਰੂਪ ਸਿੰਘ ਉੱਪਰ ਗਿਆ, ਕਾਹਨ ਸਿੰਘ ਨਾਭੇ ਨੇ ਲਿਖਿਆ, ਉਹ ਕਹਿੰਦਾ ਸਤਿਗੁਰਾਂ ਨੇ ਆਖਿਆ ਮੇਰਾ ਚੋਲਾ ਚੁੱਕ ਕੇ ਵੇਖ, ਲੱਕ ਵਿੱਚ ਕੋਈ ਜੀ ਕੋਈ ਤੁਰਿਆ ਜਾਂਦਾ ਕੀੜੀ ਜਾਂ ਕੀੜਾ ਵੇਖ ਕੀ ਹੈ। ਕਹਿੰਦੇ ਜਦੋਂ ਚੋਲਾ ਉੱਪਰ ਚੁੱਕਿਆ ਤੇ ਸਤਿਗੁਰਾਂ ਦੇ ਵਾਹਵਾ ਪੋਟਾ ਪੋਟਾ ਲੰਮੇ ਵਾਲ ਸੀ ਲੱਕ ਉੱਤੇ, ਕਮਰੇ ਉੱਤੇ ਬਹੁਤ ਜ਼ਿਆਦਾ ਸੰਘਣੇ। ਜਦੋਂ ਚੋਲਾ ਉੱਪਰ ਚੁੱਕ ਕੇ ਇੱਦਾਂ ਲੱਕ ਤੇ ਹੱਥ ਫੇਰਿਆ, ਵਾਲ ਉੱਪਰ ਨੂੰ ਹੋਏ ਤੇ ਜਿਹੜਾ ਜ਼ਖਮ ਸੀ ਨਾ ਵੱਖੀ ਵਿੱਚ ਉਹ ਰੜਕਿਆ ਥੋੜਾ ਜਿਹਾ। ਉਹਨੇ ਦੁਬਾਰਾ ਹੱਥ ਫੇਰ ਕੇ ਆਖਿਆ, ਕਹਿੰਦਾ ਬਾਬਾ ਜੀ ਆ ਬੜਾ ਵੱਡਾ ਜ਼ਖਮ ਹੈ, ਇੱਥੇ ਕੀ ਵੱਜਿਆ? ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਸਰੂਪ ਸਿਆਂ ਉਹੀ ਹੈ ਜਿਹੜਾ ਨਦੇੜ ਵਿੱਚ ਉਹ ਪਠਾਨ ਨੇ ਛੁਰਾ ਮਾਰਿਆ ਸੀ, ਉਹ ਢਹਿ ਕੇ ਚਰਨੀ ਪੈ ਗਿਆ। ਮਹਾਰਾਜ ਤੁਸੀਂ ਇਸ ਰੂਪ ਵਿੱਚ ਇੰਨਾ ਚਿਰ ਹੋ ਗਿਆ ਸਾਡੇ ਵਿੱਚ ਰਹਿ ਰਹਿ, ਸਾਨੂੰ ਪਤਾ ਹੀ ਨਹੀਂ ਕਿ ਤੁਸੀਂ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ। ਸਤਿਗੁਰਾਂ ਆਖਿਆ ਕਿਸੇ ਨੂੰ ਦੱਸੀ ਵੀ ਨਾ। ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਜੀਵਨ ਹੈ ਉਹ ਕਾਫੀ ਲੰਮੀ ਜਿਹੜੀ ਹੈ ਉਹ ਉਮਰਾਂ ਸਤਿਗੁਰਾਂ ਭੋਗੀ ਹੈ। ਫਿਰ ਸਾਡਾ ਮੰਨਣਾ ਨਾਮਧਾਰੀ ਪੰਥ ਦਾ ਅਕੀਦਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹਜ਼ਰੋਂ ਨਦੀ ਦੇ ਕੰਢੇ ਤੇ ਗੁਰੂ ਬਾਲਕ ਸਿੰਘ ਨੂੰ ਗੁਰਗੱਦੀ ਦਿੱਤੀ ਹੈ, 5 ਪੈਸੇ ਨਰੀਅਲ ਰੱਖ ਕੇ, ਤੇ ਇਹ ਵੀ ਬਚਨ ਕਿਹਾ ਕਿ 12ਵੇਂ ਰੂਪ ਵਿੱਚ ਜਦੋਂ ਮੈਂ ਆਵਾਂਗਾ ਉਦੋਂ ਮੈਂ ਤੁਹਾਡੇ ਕੋਲੋਂ ਇਹ ਵਸਤੂ ਲੈ ਲਵਾਂਗਾ। ਗੁਰੂ ਨਾਨਕ ਦੇ ਬਚਨ ਵੀ ਜਨਮ ਸਾਖੀ ਵਿੱਚ ਜਾਂ ਸਾਡੇ ਵਿਦਵਾਨ ਸੱਜਣ ਕਹਿੰਦੇ ਨੇ ਕਿ ਭਾਈ ਬਾਲੇ ਦੇ ਮਨ ਵਿੱਚ ਸੀਗੀ ਇੱਕ ਇੱਛਾ ਕਿ ਮੈਨੂੰ ਸਤਿਗੁਰਾਂ ਕੀ ਦਿੱਤਾ, ਮੈਂ ਸਾਰੀ ਜ਼ਿੰਦਗੀ ਨਾਲ ਰਿਹਾ, ਗੁਰਿਆਈ ਗੁਰਗੱਦੀ ਦੀ ਇੱਛਾ। ਸਤਿਗੁਰਾਂ ਨੇ ਆਖਿਆ ਸੀ ਭਾਈ ਬਾਲਿਆ, ਜਿਵੇਂ ਤੇਰੇ ਮਨ ਵਿੱਚ ਇਹ ਗੁਪਤ ਇੱਛਾ ਰਹੀ ਹੈ ਨਾ ਗੁਰੂ ਬਣਨ ਦੀ, ਤੇ 11ਵੇਂ ਜਾਮੇ ਵਿੱਚ ਤੂੰ ਗੁਪਤ ਵਰਤੇਗਾ, 11ਵਾਂ ਜਾਮੇ ਵਿੱਚ ਤੂੰ ਰੂਪ ਧਾਰ ਕੇ ਆਏਗਾ ਤੇ ਗੁਪਤ ਰੂਪ ਵਿੱਚ ਵਿਚਰਨ ਕਰੇਗਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਤੁਸੀਂ ਪੜ੍ਹਿਆ ਹੋਵੇਗਾ ਜਾਂ ਸੁਣਿਆ ਹੋਵੇਗਾ, ਬੇਰ 11ਵੀਂ ਹਮ ਚੱਲ ਆਮ ਹੈ ਤਾਂ ਤੇ ਕੋਏ ਕਹਮ ਲਖ ਪਾਮ ਹੈ, ਪੰਥ ਖਾਲਸਾ ਖੇਤੀ ਮੇਰੀ ਕਰੋ ਸੰਭਾਲਣ ਮੈਂ ਤਿਸ ਬੇਰੀ। ਗੁਰੂ ਜੀ ਨੇ ਲਿਖਿਆ ਕਿ 11ਵੇਂ ਰੂਪ ਵਿੱਚ ਮੈਂ ਆਵਾਂਗਾ, ਪੰਥ ਖਾਲਸਾ ਮੇਰੀ ਖੇਤੀ ਹੈ, ਮੈਂ ਇਹਨੂੰ ਕਿਉਂਕਿ ਮਾਲਕ ਤੋਂ ਬਿਨਾਂ ਆ ਝੋਨਾ ਕਿਸਾਨ ਕਣਕ ਲਾਉਂਦੇ ਨੇ, ਨਾ ਫੇਰਾ ਮਾਰਨ ਤੇ ਨਦੀਨ ਉੱਗ ਪੈਂਦਾ, ਜਾਂ ਆਵਾਰਾ ਪਸ਼ੂ ਹੀ ਉਜਾੜ ਦਿੰਦੇ ਨੇ, ਪਾਣੀ ਦੇਣਾ ਪੈਂਦਾ, ਕਈ ਤਰ੍ਹਾਂ ਦੀ ਸੰਭਾਲ ਕਰਨੀ ਪੈਂਦੀ ਹੈ। ਗਰੀਬ ਨਵਾਜ ਨੇ ਆਖਿਆ, ਇਹ ਖਾਲਸਾ ਪੰਥ ਮੇਰੀ ਖੇਤੀ ਹੈ, ਮੈਂ ਇਹਦੀ ਸੰਭਾਲ ਕਰਾਂਗਾ ਆਣ ਕੇ। ਫਿਰ ਗੁਰੂ ਗੋਬਿੰਦ ਸਿੰਘ ਨੇ ਬਚਨ ਕਹਿ ਸਨ ਕਿ ਜਦੋਂ ਮੈਂ ਬਾਰਵਾਂ ਰੂਪ ਲੈ ਕੇ ਆਵਾਂਗਾ। ਅਸੀਂ ਵੰਦਨਾ ਕਰਦੇ ਹਾਂ ਨਾ, ਪੁੰਨ ਦੁਆ ਦਸ, ਦੁਆ ਮਣੇ ਦੋ, ਦਸ ਤੇ ਮਣੇ ਦਸ, ਪੁੰਨ ਦੁਆ ਦਸ ਗੁਰ ਇੰਦ ਕੋ, ਜਿਹੜਾ ਗੁਰੂਆਂ ਦਾ ਇੰਦ, ਗੁਰੂਆਂ ਦੇ ਸਿਰਮੌਰ ਗੁਰ ਇੰਦ ਕਹੋ, ਮੇਰੀ ਹੈ ਪ੍ਰਣਾਮ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਆਪਾਂ ਵੰਦਨਾ ਕਰਦੇ ਹਾਂ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ। ਜਿਹੜੀ ਕੁਲ ਵਿੱਚ ਤੁਸੀਂ ਪ੍ਰਗਟ ਹੋਏ, ਮੈਂ ਉਸ ਕੁਲ ਨੂੰ ਵੰਦਨਾ ਕਰਦਾ। ਪੁੰਨ ਦੁਆ ਦਸ ਗੋਰਿੰਦ ਕੋ, ਮੇਰੀ ਹੈ ਪ੍ਰਣਾਮ। ਗੁਰਮੁਖ ਪਿਆਰੇ, ਉਹੀ ਕਲਗੀਧਰ ਪਾਤਸ਼ਾਹ, ਉਹੀ ਗੁਰੂ ਗੋਬਿੰਦ ਸਿੰਘ ਬਾਣੀ ਵਿੱਚ ਤੇ ਬਾਰ ਬਾਰ ਸ੍ਰੀ ਮਾਨ ਨਿਧਾਨ ਸਿੰਘ ਆਲਮ ਸਾਹਿਬ ਹੋਣਾ, ਗੁਰਮੁਖ ਪਿਆਰਿਓ, ਇਹ ਨਿਰਣੇ ਕੀਤੇ ਨੇ। ਹੁਣ ਕਹਿੰਦੇ ਆ ਨਾ ਵੀ ਆਮ ਇਤਿਹਾਸਕਾਰ ਪ੍ਰਮਾਣ ਦਿੰਦੇ ਸਨ ਵੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਛੱਡੀ ਤੇ ਪੰਜਾਂ ਸਿੱਖਾਂ ਨੂੰ ਇੱਥੇ ਗੁਰਿਆਈ ਦੇ ਦਿੱਤੀ, ਪੰਜਾਂ ਸਿੱਖਾਂ ਨੂੰ ਇੱਥੇ ਆ ਜਿਹੜੀ ਗੁਰਗੱਦੀ ਦਿੱਤੀ, ਜਾਂ ਖਾਲਸੇ ਨੂੰ ਗੁਰਗੱਦੀ ਦਿੱਤੀ। ਤੇ ਗੁਰਮੁਖ ਪਿਆਰਿਓ, ਫਿਰ ਗੁਰਗੱਦੀ ਤੇ ਇੱਕ ਹੀ ਜਗ੍ਹਾ ਦਿੱਤੀ ਜਾਂਦੀ ਆ ਨਾ, ਇਹ ਥੋੜਾ ਵੀ ਥੋੜੀ ਜਿਹੀ ਇੱਥੇ ਦੇਤੀ, ਥੋੜੀ ਜਿਹੀ ਇੱਥੇ ਦੇਤੀ, ਥੋੜੀ ਜਿਹੀ ਉੱਥੇ ਦੇਤੀ, ਇੱਕੋ ਹੀ ਗੱਲ ਹੋ ਸਕਦੀ ਹੈ ਖਾਲਸੇ ਨੂੰ ਦਿੱਤੀ ਕਿ ਜਾਂ ਕਿਸੇ ਹੋਰ ਨੂੰ ਦਿੱਤੀ, ਇਹ ਗੱਲ ਨਹੀਂ ਹੈ। ਜਦੋਂ ਸਤਿਗੁਰਾਂ ਨੇ ਕਲਗੀ ਵੀ ਦੇਤੀ ਤੇ ਉਹ ਖਾਲਸਾ ਜਿਹੜੇ ਪੰਜ ਸਿੱਖ ਆ ਉਹ ਫਿਰ ਬੇਨਤੀਆਂ ਕਰਦੇ ਨੇ, ਮਹਾਰਾਜ ਸਾਡੇ ਵਰਗੇ ਤੇ ਲੱਖਾਂ ਹੀ ਤੁਸੀਂ ਬਣਾ ਲੈਣੇ ਨੇ, ਤੁਹਾਡੇ ਵਰਗਾ ਸਾਡੇ ਕੋਲ ਇੱਕ ਨਹੀਂ ਬਣਨਾ, ਤੁਹਾਡੇ ਵਰਗਾ ਅਸੀਂ ਨਹੀਂ ਜਿਹੜਾ ਉਹ ਬਣਾ ਸਕਦੇ, ਹੋਂਦ ਵਿੱਚ ਲਿਆ ਸਕਦੇ, ਦਾਤਾ ਜੀ ਆਪ ਚਲੇ ਜਾਓ, ਸਾਡੀ ਬੇਨਤੀ ਮੰਨੋ। ਗੁਰੂ ਗੋਬਿੰਦ ਸਿੰਘ ਭਾਈ ਸੰਤ ਸਿੰਘ ਨੂੰ ਲਿਜਾ ਸਕਦੇ ਸੀ ਸੰਗਤ ਸਿੰਘ ਨੂੰ ਨਾਲ, ਸਤਿਗੁਰਾਂ ਇਸੇ ਕਰਕੇ ਛੱਡਿਆ ਵੀ ਵੈਰੀਆਂ ਨੂੰ ਇੱਕ ਵਾਰ ਭੁਲੇਖਾ ਪਵੇ, ਭਰਮ ਪਵੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ, ਅਸੀਂ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਖਹਿੜਾ ਛੱਡ ਦੇਣ। ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੋਵਾਂ ਨੂੰ ਚਮਕੌਰ ਦੀ ਗੜੀ ਚ ਛੱਡ ਕੇ ਜਦੋਂ ਨਿਕਲੇ ਨੇ, ਚਾਰ ਕੋਹ ਦੇ ਉੱਤੇ ਚਮਕੌਰ ਤੋਂ ਇੱਕ ਜੰਡ ਦਾ ਦਰਖਤ ਸੀ, ਜੰਡ ਦਾ ਚਾਰ ਕੋਹ ਪੈਂਡਾ, ਉੱਥੇ ਸਤਿਗੁਰਾਂ ਨੇ ਖਲੋ ਕੇ ਥੋੜਾ ਜਿਹਾ ਆਰਾਮ ਕੀਤਾ, ਉੱਥੇ ਬੈਠੇ ਨੇ। ਦੋ ਮੱਝਾਂ ਚਾਰਨ ਵਾਲੇ ਆਏ ਤੇ ਸਤਿਗੁਰਾਂ ਨੂੰ ਉਹਨੇ ਇੱਕ ਬੰਦੇ ਨੇ, ਇੱਕ ਮਾਲਕ ਸੀ ਇੱਕ ਨੌਕਰ ਸੀ, ਵੇਖ ਕੇ ਆਖਿਆ ਵੀ ਕੌਣ ਹੋ? ਗੁਰੂ ਜੀ ਨੇ ਪੁੱਛਿਆ, ਉਹਨਾਂ ਆਖਿਆ ਮੱਝਾਂ ਲੱਭਦੇ ਫਿਰਦੇ ਆ। ਜਦੋਂ ਉਹਨੇ ਪਹਿਚਾਣਿਆ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਜੀ, ਤੇ ਗੁਰਮੁਖ ਪਿਆਰੋ ਨੇ ਆਖਿਆ, ਸਤਿਗੁਰੂ ਜੀ ਕਹਿਣ ਲੱਗੇ ਵੀ ਬੋਲ ਨਾ, ਆ ਤੈਨੂੰ ਪੈਸੇ ਦਵਾਂ, ਕੋਈ ਦੌਲਤ ਦਵਾਂ। ਸਤਿਗੁਰਾਂ ਆਪਣੇ ਕਮਰ ਕੱਸੇ ਚੋਂ ਇੱਕ ਅਨਮੋਲ ਖੰਜਰ ਦਿੱਤਾ, ਹੀਰਿਆਂ ਦੇ ਜੜਿਆ ਹੋਇਆ, ਉਹਨੇ ਖੰਜਰ ਤੇ ਲੈ ਲਿਆ। ਪਰ ਮਨ ਉਹਦੇ ਵਿੱਚ ਸੀ ਵੀ ਮੈਂ ਰੌਲਾ ਪਾਵਾਂ, ਕਿਉਂਕਿ ਲਾਲਚ ਬੰਦੇ ਦੇ ਜਨਮ ਜਾਤ ਹੀ ਨਾਲ ਤੁਰਿਆ ਆਉਂਦਾ, ਉਹਦੇ ਮਨ ਚ ਲਾਲਚ ਵੀ ਬਹੁਤਾ ਮਿਲ ਜੇ, ਹੋਰ ਮਿਲ ਜੇ, ਤੁਰਕਾਂ ਨੂੰ ਦੱਸਾਂ ਇਨਾਮ ਮਿਲ ਜਾਏਗਾ, ਪਤਾ ਨੀ ਉਹਨਾਂ ਮੈਨੂੰ ਕੀ ਦੇ ਦੇਣਾ। ਸਤਿਗੁਰਾਂ ਵੀ ਗੱਲ ਜਾਣ ਲਈ ਵੀ ਇਹਦੇ ਮਨ ਵਿੱਚ ਆਹ ਗੱਲ ਹੈ, ਸਤਿਗੁਰਾਂ ਆਖਿਆ ਉਰੇ ਆ ਤੈਨੂੰ ਹੋਰ ਦਵਾਂ। ਜਦੋਂ ਉਹ ਲਾਗੇ ਆਇਆ, ਸਤਿਗੁਰਾਂ ਆਖਿਆ ਪਹਿਲਾਂ ਖੰਜਰ ਇੱਥੇ ਰੱਖ ਦੇ, ਤੈਨੂੰ ਫਿਰ ਹੋਰ ਜ਼ਿਆਦੀ ਵਧੀਆ ਚੀਜ਼ ਦੇਣਾ, ਸੋਨੇ ਦੀਆਂ ਮੋਹਰਾਂ ਦੇਣਾ। ਜਦੋਂ ਖੰਜਰ ਰੱਖਣ ਲੱਗਾ ਤੇ ਸਤਿਗੁਰਾਂ ਚਪੇੜ ਮਾਰੀ, ਉਹਦਾ ਮੂੰਹ ਜ਼ਮੀਨ ਤੇ ਵੱਜਾ ਤੇ ਦੰਦ ਟੁੱਟ ਗਏ। ਦੰਦ ਟੁੱਟੇ ਫਿਰ ਉਹਨੇ ਮਨ ਚੋਂ ਮੂੰਹ ਚੋਂ ਆਵਾਜ਼ ਕੱਢਦਾ ਪਰ ਆਵਾਜ਼ ਨਿਕਲਦੀ ਨਹੀਂ, ਨਾਲ ਦੇ ਨੂੰ ਵਾਜਾਂ ਮਾਰਦਾ ਪਰ ਉਹਦੀ ਆਵਾਜ਼ ਨਹੀਂ ਆਉਂਦੀ। ਭੱਜ ਕੇ ਜਦੋਂ ਆਪਣੇ ਨਾਲ ਦੇ ਕੋਲ ਆਇਆ, ਹੁਣ ਉਹ ਗੱਲ ਹੀ ਨਹੀਂ ਕੋਈ ਦੱਸ ਸਕਿਆ ਵੀ ਮੈਂ ਕੀ ਕਵਾਂ, ਕੀ ਬੋਲਾਂ, ਕਿਹਨੂੰ ਮਿਲਿਆ, ਕੀ ਕਰਾਂ। ਭਾਈ ਜੀ ਕਹਿੰਦੇ ਉਹਦੀ ਮਾਤੀ ਜਿਵੇਂ ਮਾਰੀ ਗਈ, ਹੁਣ ਕਲਗੀਧਰ ਪਾਤਸ਼ਾਹ ਉੱਥੋਂ ਏਦਾਂ ਅੱਗੇ ਤੁਰਨ ਲੱਗੇ ਹਨ।
ਉਠ ਪ੍ਰਭ ਗਮਨ ਕੀਨ ਬਿਨ ਪੰਥ, ਸਨੈ ਸਨੈ ਚਲ ਸਹਿਜ ਸੁਭਾਏ।
ਕੋਈ ਰਸਤਾ ਨਹੀਂ ਹੈ, ਕੋਈ ਮਾਰਗ ਨਹੀਂ ਹੈ, ਕੋਈ ਡੰਡੀ ਨਹੀਂ ਹੈ, ਕੋਈ ਰਾਹ ਨਹੀਂ ਹੈ, ਕੋਈ ਲੀਹ ਨਹੀਂ ਬਣੀ ਹੋਈ। ਬਿਨਾਂ ਪੰਥ ਤੋਂ, ਬਿਨਾਂ ਮਾਰਗ ਤੋਂ, ਬਿਨਾਂ ਕਿਸੇ ਪਗ ਡੰਡੀ ਤੋਂ ਮਹਾਰਾਜ ਜੀ ਚਮਕੌਰ ਤੋਂ ਇਸ ਮਾਛੂਵਾੜੇ ਦੀ ਤਰਫ ਨੂੰ ਤੁਰੇ ਹਨ।
ਕਾਕੀ ਉਪਮਾ ਅਸ ਹਵੈ, ਸੀਆ ਲਖਨ ਬਿਨ ਬਨ ਰਘੁਰਾਏ।
ਕਹਿੰਦੇ ਏਦਾਂ ਲੱਗਾ ਕੱਲੇ ਰਹਿ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਤੇ ਜੰਗਲ ਵਿਚ ਤੁਰੇ ਆਉਣ ਡੇ ਨੇ, ਏਦਾਂ ਲੱਗਦਾ ਜਿਨ੍ਹਾਂ ਜਿਵੇਂ ਬਿਨਾਂ ਸੀਤਾ ਤੋਂ ਬਿਨਾਂ ਲਛਮਣ ਤੋਂ ਭਗਵਾਨ ਰਾਮ ਚੰਦਰ ਕਿਤੇ ਜੰਗਲ ਵਿਚ ਕੱਲੇ ਭ੍ਰਮਣ ਕਰਦੇ ਪਏ ਹਨ।
ਚਰਨ ਕਮਲ ਤੇ ਮਗ ਨਾ ਚਲੇ ਕਬ ਬਉ ਅਸਵਾਰੀ ਰਹਿ ਅਗਵਾਏ।
ਓ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਜੀ ਕਹਿੰਦੇ ਜਿਹੜੇ ਕਦੇ ਨੰਗੇ ਪੈਰੀ ਤੁਰੇ ਨਹੀਂ ਸਨ, ਜਿਹੜੇ ਕਦੇ ਪੈਰਾਂ ਨਾ ਕਦਮਾਂ ਨਾ ਏਦਾਂ ਕਦੇ ਚੱਲ ਕੇ ਨਹੀਂ ਸਨ ਆਏ, ਹਜ਼ਾਰਾਂ ਹੀ ਸਵਾਰੀਆਂ ਜਿਨ੍ਹਾਂ ਦੇ ਸਵਾਰ ਹੋਣ ਵਾਸਤੇ ਜਿਨ੍ਹਾਂ ਦੀ ਹਜ਼ੂਰੀ ਚ ਰਹਿੰਦੀਆਂ ਸਨ।
ਰਾਪ ਸਾਚ ਗਾਇਤਰੀ ਕੋ ਅਪਦਾ ਭੋਗੀ ਇੱਕ ਰਸ ਪਾਏ।
ਏਦਾਂ ਦੀ ਗੱਲ ਹੋ ਗਈ ਜਿਵੇਂ ਗਾਇਤਰੀ ਦਾ ਸਰਾਪ ਹੋਇਆ ਸੀ ਭਗਵਾਨ ਕ੍ਰਿਸ਼ਨ ਨੂੰ, ਉਹਦੇ ਸਰਾਪ ਕਰਕੇ ਜਿਵੇਂ ਉਹਨਾਂ ਨੂੰ ਅਪਦਾ ਭੋਗਣੀ ਪਈ, ਜਿਵੇਂ ਭਗਵਾਨ ਕ੍ਰਿਸ਼ਨ ਬਨ ਵਿਚ ਵਿਚਰਦੇ ਪਏ ਹਨ।
ਕੇਤਿਕ ਕੋਸ ਚਲੇ ਮਗ ਚਰਨਨ ਸ਼ਰਮ ਤਪਏ ਸਤ ਗੁਰ ਇਕ ਥਾਨ।
ਚਲਦੇ ਗਏ ਚਲਦੇ ਗਏ ਚਲਦੇ ਗਏ ਕਈ ਕੋ ਮਹਾਰਾਜ, ਹੁਣ ਸਰੀਰ ਵੀ ਜਿਹੜਾ ਸੀ ਕੁਝ ਥੱਕ ਗਿਆ, ਸ਼ਰਮਤ ਹੋ ਗਏ ਥੱਕ ਗਏ, ਇੱਕ ਜਗ੍ਹਾ ਤੇ ਜਾ ਕੇ ਰੁਕੇ ਹਨ।
ਮਾਛੀ ਵਾਰੇ ਪਰੇ ਕਿਤੇ ਕਥਲ ਅਬ ਵਿਚਾਰ ਨਿਸ਼ਾਨੀ ਜਾਨ।
ਜਦੋਂ ਦਾ ਭਾਈ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਉਦੋਂ ਉੱਥੇ ਗੁਰਦੁਆਰਾ ਨਹੀਂ ਸੀ ਬਣਿਆ ਮਾਛੀ ਵਾੜੇ। ਉਹ ਭਾਈ ਜੀ ਕਹਿ ਰਹੇ ਨੇ ਅਜੇ ਵੀ ਉੱਥੇ ਝਾੜਾਂ ਦੀ ਨਿਸ਼ਾਨੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸਨ। ਇਹਦਾ ਮਤਲਬ ਉਦੋਂ ਉੱਥੇ ਕੋਈ ਏਡੀ ਗੱਲ ਗੁਰਦੁਆਰਾ ਨਹੀਂ, ਮਾਛੀਵਾੜੇ ਸ਼ਹਿਰ ਤੋਂ ਬਾਹਰ ਵਾਰ ਦੀ ਉਹ ਗੱਲ ਕਰਦੇ ਨੇ। ਹੁਣ ਤੇ ਸ਼ਹਿਰ ਕਾਫੀ ਵੱਡਾ ਹੋ ਗਿਆ, ਚਰਨ ਕਮਲ ਗੁਰਦੁਆਰਾ ਵੀ ਐਂ ਲੱਗਦਾ ਜਿਵੇਂ ਸ਼ਹਿਰ ਦੇ ਵਿੱਚ ਹੀ ਆ ਗਿਆ ਹੋਵੇ, ਪਰ ਉਦੋਂ ਬਾਹਰ ਵਾਰ ਸੀ, ਇੱਕ ਦੋ ਕੋ ਪਿਛਲੇ ਬੰਨੇ ਪੈਂਦਾ ਮਾਛੀਵਾੜੇ। ਇੱਥੇ ਉਦੋਂ ਬੜੇ ਸੰਘਣੇ ਜੰਗਲ ਸਨ, ਜੰਗਲ ਦੇ ਲਾਗੇ ਇੱਕ ਬਾਗ ਸੀ, ਬਾਗ ਦੇ ਵਿੱਚ ਇੱਕ ਖੂਹ ਸੀ। ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉੱਥੇ ਆ ਕੇ ਮਾਛੀਵਾੜੇ ਤੋਂ ਦੂਰ ਕੁਝ ਰੁਕ ਗਏ ਹਨ।
ਸਨੇ ਸਨੇ ਪੁਨੇ ਅੱਗੇ ਗਮਨੇ ਰਹੀ ਜਾਮਨੀ ਜਾਮ ਪਛਾਨ।
ਕਹਿੰਦੇ ਗੁਰਮੁਖ ਪਿਆਰੇ ਉਥੋਂ ਝਾੜ ਤੋਂ ਥੋੜਾ ਜਿਹਾ ਜਦੋਂ ਅੱਗੇ ਹੋ ਗਏ, ਇੱਕ ਜਾਮ ਕਹਿੰਦੇ ਇੱਕ ਪੈਰ ਜਿਹੜੀ ਰਾਤ ਰਹਿੰਦੀ ਹੈ।
ਸਤਰ ਧਾਰ ਕੋ ਸਮਾਂ ਪਯੋ ਤਬ ਬਾਰ ਬਾਰ ਸ੍ਰੀ ਮੁਖ ਜੰਬਾਏ।
ਅੰਮ੍ਰਿਤ ਵੇਲਾ ਹੁਣ ਇੱਕ ਪੈਰ ਹੋ ਗਿਆ, ਉਹ ਸਮਾਂ ਆਇਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ਼ਨਾਨ ਪਾਣੀ ਕਰਕੇ ਨਿਤਨੇਮ ਕਰਦੇ ਸਨ, ਤਿਆਰ ਪਰ ਤਿਆਰ ਹੁੰਦੇ ਸਨ। ਤੇ ਛਤਰ ਧਾਰਾ ਕਹਿੰਦੇ ਦੋ ਟਾਈਮ, ਇੱਕ ਵਾਰ ਸਵੇਰੇ ਇੱਕ ਵਾਰ ਦੁਪਹਿਰ ਦਾ ਉਹ ਸਮਾਂ ਸੀ, ਹੁਣ ਉਹ ਸਵੇਰ ਦਾ ਸਮਾਂ ਆ ਗਿਆ ਤੇ ਬਾਰ ਬਾਰ ਜਿਹੜੀਆਂ ਬਾਸੀਆਂ ਆਉਂਦੀਆਂ ਹਨ।
ਦਾਸ ਖਾਸ ਡੱਬੇ ਤਬ ਕੇ ਠਾਂ ਕਹਾਂ ਅਫੀਮ ਵਿਦੇਸ਼ਨ ਆਏ।
ਕਹਿੰਦੇ ਉਹ ਜਿਹੜੇ ਵਿਦੇਸ਼ਾਂ ਤੋਂ ਛਤਰ ਧਾਰ ਦੇਸ਼ ਜਿਹੜੇ ਸੇਵਕ ਲੈ ਕੇ ਆਉਂਦੇ ਸੀ, ਜਿਹੜੇ ਉਹ ਡੱਬੇ ਸੋਨੇ ਦੇ ਨਾਲ ਹੀਰਿਆਂ ਨਾਲ ਜੜੇ ਹੁੰਦੇ, ਦਾਸ ਅੱਗੇ ਪਿੱਛੇ ਲੈ ਕੇ ਫਿਰਦੇ ਸਨ। ਹੁਣ ਮਹਾਰਾਜ ਕੱਲੇ ਨੇ ਮਾਛੀਵਾੜੇ ਦੇ ਜੰਗਲ ਵਿੱਚ, ਕੋਈ ਆਸ ਪਾਸ ਸੇਵਕ ਨਹੀਂ ਹੈ, ਕੋਈ ਯੋਧਾ ਦੀ ਸੁਵਿਧਾ ਨਹੀਂ ਹੈ।
ਚਰਨ ਪਖਾਰਨ ਸੇਵਕ ਕੇ ਠਾਂ ਕਹਾਂ ਸੇਜ ਸੁੰਦਰ ਮ੍ਰਿਦੁ ਲਾਏ।
ਨਾ ਉਹ ਚਰਨ ਧੋਣ ਵਾਲੇ ਸੇਵਕ ਨੇ ਜਿਹੜੇ ਗਰਮ ਪਾਣੀ ਨਾਲ ਚਰਨ ਧੋਂਦੇ ਸਨ, ਨਾ ਉਹ ਪਿਆਰੀਆਂ ਮਖਮਲੀ ਕੂਲੀਆਂ ਸੇਜਾਂ ਨੇ ਜਿਨ੍ਹਾਂ ਤੇ ਮਹਾਰਾਜ ਆਰਾਮ ਕਰਦੇ ਸਨ।
ਤੁਰੰਗ ਮਹਿਮ ਜੀਨ ਜੁਤ ਰਹੇ ਕਾਕੀ ਗੁਰਗਤ ਦਾਏ।
ਉਹ ਮੁਕਤੀ ਦਾ ਦਾਤਾ ਸਤਿਗੁਰੂ ਜਿਹੜਾ ਘੋੜਿਆਂ ਦੇ, ਉਹ ਘੋੜੇ ਵੀ ਕੋਲ ਨਹੀਂ, ਜਿਨ੍ਹਾਂ ਘੋੜਿਆਂ ਦੇ ਉੱਤੇ ਸੋਨਿਆਂ ਦੇ ਨਾਲ ਜੜੀਆਂ ਕਾਠੀਆਂ ਹੁੰਦੀਆਂ ਸਨ, ਉਹ ਸੋਨਿਆਂ ਦੇ ਜੜੀਆਂ ਦੇ ਕਾਠੀਆਂ ਦੇ ਨਾਲ ਘੋੜੇ ਤਿਆਰ ਪਰ ਤਿਆਰ ਰਹਿੰਦੇ ਸਨ ਕਿ ਕਦੋਂ ਹਜ਼ੂਰ ਸਾਡੇ ਤੇ ਸਵਾਰ ਹੋਣ, ਕਦੋਂ ਹਜ਼ੂਰ ਸਾਡੀ ਸਵਾਰੀ ਕਰਨ। ਕਹਿੰਦੇ ਨਾ ਉਹ ਘੋੜੇ ਨਾ ਉਹ ਸੋਨੇ ਦੀਆਂ ਕਾਠੀਆਂ ਹਨ।
ਉਤੋ ਅਰਕ ਕੋ ਬੂਟ ਖਰਿਓ ਤੈ ਹਰਿਓ ਸਦਲ ਤੈ ਤੋਰਨ ਕੀਨ।
ਦਲ ਤੋਂ ਭਾਵ ਹੁੰਦਾ ਪੱਤਾ, ਤੇ ਸਦਲ ਮੈਨੇ ਇੱਕ ਸ੍ਰੇਸ਼ਟ ਹਰੇ ਰੰਗ ਦਾ ਇੱਕ ਪੱਤਾ, ਅੱਕ ਦਾ ਬੂਟਾ ਲਾਗੇ ਖਲੋਤਾ ਸੀ, ਵਾਹ ਵਾਹ ਵੱਡਾ ਅੱਕ ਦਾ ਬੂਟਾ। ਗਰੀਬ ਨਵਾਜ ਨੇ ਉਸ ਫਿਰ ਜਦੋਂ ਸਰੀਰ ਜਿਹੜਾ ਸੀ ਦੁੱਖ ਦਾ ਬਾਸੀਆਂ ਆਉਂਦੀਆਂ ਉਹ ਛਤਰ ਧਾਰਦੇ ਛਕਣ ਦਾ ਉਹ ਸਮਾਂ ਹੋਇਆ। ਗਰੀਬ ਨਵਾਜ ਦੇ ਕੋਲ ਬਸ ਹੁਣ ਉਹ ਅੱਕ ਦਾ ਬੂਟਾ ਹੀ ਖਲੋਤਾ ਤੇ ਅੱਕ ਦੇ ਦੁੱਧ ਵਿਚ ਵੀ ਇਕ ਕਿਸਮ ਦਾ ਇਹ ਜ਼ਹਿਰ ਹੁੰਦਾ। ਇਹਦੀ ਤਸੀਰ ਜਿਹੜੀ ਹੈ ਖੁਸ਼ਕ ਤੇ ਗਰਮ ਹੁੰਦੀ ਹੈ। ਮਹਾਰਾਜ ਨੇ ਉਹ ਜਿਹੜਾ ਇੱਕ ਅੱਕ ਦੇ ਬੂਟੇ ਦੇ ਨਾਲੋਂ ਵੱਡਾ ਜਿਹਾ ਪੱਤਾ ਤੋੜਿਆ ਹੈ।
ਇੱਕ ਪੱਤਰ ਪਰ ਦੁਗਧ ਨਿਕਾਸਿਓ ਕੇਤਿਕ ਕਰਕੇ ਪੀਏ ਸੋ ਲੀਨਾ।
ਉਸ ਅੱਕ ਦੇ ਪੱਤੇ ਨੂੰ ਜਦੋਂ ਤੋੜੀਏ, ਉਹਦੀ ਡੰਡੀ ਨੂੰ ਤੋੜੀਏ ਤੇ ਉਹਦੇ ਚੋਂ ਕੁਝ ਬੂੰਦਾਂ ਦੁੱਧ ਦੀਆਂ ਨਿਕਲਦੀਆਂ। ਕਈ ਦਵਾਈਆਂ ਚ ਵੀ ਇਹ ਅੱਕ ਦੇ ਜਿਹੜੇ ਨੇ ਫੁੱਲ ਵੀ ਪੈਂਦੇ ਆ। ਕਈ ਲੋਕ ਹੁਣ ਅੱਕ ਦੇ ਫੁੱਲ ਤੋੜ ਕੇ ਸੁਕਾ ਕੇ ਲੂਣ ਮਿਰਚ ਮਿਲਾ ਕੇ ਤੇ ਲੂਣ ਦੀ ਜਗ੍ਹਾ ਵੀ ਇਹਨੂੰ ਵਰਤਦੇ ਨੇ। ਹਾਜ਼ਮੇ ਲਈ ਠੀਕ ਹੁੰਦਾ, ਗੈਸ ਲਈ ਠੀਕ ਹੁੰਦਾ। ਅੱਕ ਦੀ ਜੜ ਜਿਹੜੀ ਆ ਉਹ ਪੁੱਟ ਕੇ ਉਹਦੀ ਦਾਤਨ ਕਰਦੇ ਨੇ, ਦੰਦ ਨਹੀਂ ਹਿਲਦੇ, ਦੁਖਦੇ ਨਹੀਂ। ਹੋਰ ਵੀ ਅਨੇਕਾਂ ਹੀ ਜਿਹੜੀਆਂ ਦਵਾਈਆਂ ਵਿੱਚ ਇਹਨੂੰ ਅੱਕ ਨੂੰ ਇਸਤੇਮਾਲ ਕੀਤਾ ਜਾਂਦਾ। ਗਰੀਬ ਨਵਾਜ ਨੇ ਉਹ ਹੁਣ ਸਤਿਗੁਰਾਂ ਨੂੰ ਪਤਾ ਸੀ, ਉਦੋਂ ਦਵਾਈਆਂ ਵੀ ਚੱਲਦੀਆਂ, ਸਿਆਣੇ ਸਨ ਇਸ ਕੰਮ ਦੇ ਵੀ, ਗੁਰਮੁਖ ਪਿਆਰੇ ਉਹ ਜੜੀ ਬੂਟੀਆਂ ਦੇ। ਜਿਵੇਂ ਧੰਨ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਅਨੇਕਾਂ ਹੀ ਸੈਂਕੜੇ ਹੀ ਏਦਾਂ ਦੇ ਦਵਾਈਆਂ ਦੇ ਨੁਕਸੇ ਜਾਣਦੇ ਸਨ, ਜਿਹੜੀਆਂ ਦੇਸੀ ਦਵਾਈਆਂ ਦੇ ਨਾਲ ਉਹ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਦੱਸ ਕੇ ਤੇ ਇਹਦੇ ਨਾਲ ਹੀ ਉਹਨਾਂ ਦਾ ਬੜੀਆਂ ਕਾਰਗਰ ਸਨ ਨੇ ਜਿਹੜੀਆਂ ਦੇਸੀ ਦਵਾਈਆਂ। ਅੰਗਰੇਜ਼ੀ ਦਵਾਈਆਂ ਦਾ ਤੇ ਬੜੇ ਸਾਈਡ ਇਫੈਕਟ ਨੇ, ਕਿਡਨੀ ਤੇ ਪ੍ਰਭਾਵ ਨੇ, ਪੇਨ ਕਿਲਰ ਦੇ, ਹੋਰ ਵੀ ਬੜੀ ਜਗ੍ਹਾ ਇਹਨਾਂ ਦੇ ਨੁਕਸਾਨ ਨੇ, ਪਰ ਦੇਸੀ ਦਵਾਈਆਂ ਦੇ ਕੋਈ ਏਡੇ ਨੁਕਸਾਨ ਨਹੀਂ ਸਨ। ਗਰੀਬ ਨਵਾਜ ਨੇ ਉਹ ਪੱਤਾ ਤੋੜਿਆ, ਅੱਕ ਦਾ ਪੱਤਾ ਤੋੜ ਕੇ ਤੇ ਜਿੰਨੇ ਵੀ ਅੱਕ ਦੇ ਹੋਰ ਪੱਤੇ ਤੋੜੇ ਨੇ, ਡਾਹਣੀਆਂ ਤੋੜੀਆਂ ਨੇ, ਉਹਨਾਂ ਵਿੱਚੋਂ ਦੁੱਧ ਕੱਢਿਆ ਤੇ ਦੁੱਧ ਕੱਢ ਕੇ ਅੱਕ ਦੇ ਬੂਟੇ ਦੇ ਉੱਤੇ ਪਾ ਕੇ ਪੱਤੇ ਦੇ ਉੱਤੇ ਤੇ ਉਸ ਨੂੰ ਪੀ ਲਿਆ ਹੈ।
ਹੁਣ ਗਮਨੇ ਮਾਰਗ ਕਿਸੇ ਅੱਗੇ ਮਾਛੀ ਵਾਰੇ ਨਿਕਟ ਸੁਚੀਨ।
ਤੇ ਗਰੀਬ ਨਵਾਜ ਨੇ ਉਸ ਨੂੰ ਪੀ ਕੇ ਥੋੜੇ ਜੇ ਕਦਮ ਹੋਰ ਪੁੱਟੇ ਨੇ। ਅੱਗੇ ਮਾਛੀ ਵਾੜੇ ਤੋਂ 2-3 ਕੋਹ ਦੂਰ ਸਨ ਤੇ ਹੁਣ ਥੋੜਾ ਜਿਹਾ ਹੋਰ ਲਾਗੇ ਆਏ ਹਨ।
ਥਲ ਕੋਇ ਅਵਲੋ ਕਟਕੇ ਪ੍ਰਭ ਮਹਾਰਾਜ ਦਾਨੀ ਗਣ ਦੀਨ।
ਇੱਕ ਜਗ੍ਹਾ ਨੂੰ ਵੇਖ ਕੇ ਸੰਘਣਾ ਜਿਹਾ ਜੰਗਲ ਪੀ, ਇੱਥੇ ਵੈਰੀ ਜਿਹੜਾ ਵੇਖ ਨਹੀਂ ਸਕਦਾ, ਪਹੁੰਚ ਨਹੀਂ ਸਕਦਾ, ਜਾਂ ਹੁਣ ਅੱਗੇ ਜਾਣਾ ਵੀ ਥੋੜਾ ਜਿਹਾ ਕਠਿਨ ਸੀ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ ਵੀ ਛਾਲੇ ਹੋਏ ਸਨ, ਪੈਰ ਪੁੱਟਦੇ ਸਨ ਤੇ ਛਾਲੇ ਫਿਸਦੇ ਸਨ, ਉਹਨਾਂ ਚੋਂ ਲਹੂ ਨਿਕਲਦਾ ਸੀ, ਜਾਮਾ ਵੀ ਲੀਰੋ ਲੀਰ ਹੈ। ਮਹਾਰਾਜ ਜੀ ਥੋੜਾ ਜਿਹਾ ਅੱਗੇ ਹੋਏ ਤੇ ਉਹ ਪਿੱਛੋਂ ਜਿਹੜਾ ਸੀ ਅੱਕ ਦਾ ਦੁੱਧ ਸਤਿਗੁਰਾਂ ਚੱਕਿਆ ਤੇ ਅੱਗੇ ਆ ਕੇ ਜਦੋਂ ਵੇਖਿਆ ਉਸ ਜਗ੍ਹਾ ਤੇ ਟਿਕ ਗਏ ਹਨ।
ਚੜਿਓ ਅਰਕ ਕੋ ਅਮਲ ਕਨੇਰੋ ਭਏ ਦੂਸਰੇ ਸ਼ਰਮਤ ਵਿਸਾਲ।
ਇੱਕ ਕਹਿੰਦੇ ਕੁਝ ਅੱਕ ਦੇ ਦੁੱਧ ਦਾ ਅਸਰ ਹੈ, ਦੂਜਾ ਸਤਿਗੁਰ ਜੀ ਬੜੇ ਥੱਕੇ ਹੋਏ ਹਨ।
ਵੈ ਦਿਨ ਵੈ ਜੁਦ ਦਾਰੂ ਨਠਾਨਿਓ ਨਹੀਂ ਆਰਾਮ ਕੀਨ ਕਿਸ ਕਾਲ।
2 ਦਿਨ ਹੋ ਗਏ ਮਹਾਰਾਜ ਬੜਾ ਭਯੰਕਰ ਜੰਗ ਲੜਦਿਆਂ, ਦਿਨ ਰਾਤ ਜਿਹੜਾ ਤੁਰਿਆ, ਸਰੀਰ ਨੂੰ ਇੱਕ ਛਿਣ ਵੀ ਆਰਾਮ ਨਹੀਂ ਸੀ ਮਿਲਿਆ ਤੇ ਦੋਹਾਂ ਦਿਨਾਂ ਦਾ ਥਕੇਵਾ ਹੈ, ਬੜਾ ਜਿਆਦਾ ਸਰੀਰ ਥੱਕਿਆ ਹੈ।
ਸੁਪਤੇ ਪ੍ਰਭ ਜਾਂ ਤੇ ਆਲਸ ਭਇਓ ਦੇਹ ਮੈਂ ਆਨ ਅਟਾਲ।
ਸਤਿਗੁਰ ਸੁੱਤੇ ਨਹੀਂ ਸਨ ਦੋਹਾਂ ਦਿਨਾਂ ਤੋਂ, ਸਰੀਰ ਵਿਚ ਜਿਹੜਾ ਨੀਂਦ ਨੇ ਬੜਾ ਜਿਆਦਾ ਜ਼ੋਰ ਪਾਇਆ ਹੈ।
ਪਰੇ ਫਾਰਲੇ ਚਰਨਨ ਮੈਂ ਬਹੁ ਪੰਕਜ ਪਾਤਨ ਮੁਖਤਾ ਟਾਲ।
ਕਹਿੰਦੇ ਪੈਰਾਂ ਵਿਚ ਚਰਨਾਂ ਵਿਚ ਛਾਲੇ ਬੜੇ ਪਏ ਨੇ, ਐ ਕਮਲ ਦੇ ਪੱਤਿਆਂ ਵਰਗੇ ਸਤਿਗੁਰਾਂ ਦੇ ਕੋਮਲ ਚਰਨ ਨੇ ਉਹਨਾਂ ਉੱਤੇ ਪਏ ਹੋਏ, ਐ ਛਾਲੇ ਲੱਗਦੇ ਨੇ ਜਿਵੇਂ ਕਮਲ ਦੇ ਪੱਤਰਾਂ ਤੇ ਮੋਤੀ ਪਏ ਹੋਣ।
ਚਲ ਵੇ ਕੋ ਸਮਰੱਥ ਨਾ ਅੱਗੇ ਦੁਤੀ ਨੀਂਦ ਬਪਾਇਓ ਜ਼ੋਰ।
ਇੱਕ ਸਤਿਗੁਰ ਜੀ ਹੁਣ ਅੱਗੇ ਵੀ ਨਹੀਂ ਚੱਲ ਸਕਦੇ, ਥਕੇਵਾ ਵੀ ਬੜਾ ਹੈ, ਪੈਰਾਂ ਚ ਵੀ ਛਾਲੇ ਨੇ, ਦੂਜਾ ਨੀਂਦ ਨੇ ਬੜਾ ਜ਼ੋਰ ਪਾਇਆ ਹੈ।
ਬੈਠੇ ਸਤਿਗੁਰ ਪਟ ਬਹੁ ਮੋਲਾ ਸੋ ਖੋਲਾ ਅੰਗਨ ਤੇ ਸ਼ੋਰ।
ਮਹਾਰਾਜ ਜੀ ਉੱਥੇ ਬਹਿ ਗਏ ਤੇ ਆਪਣੇ ਸਰੀਰ ਦੇ ਨਾਲੋਂ ਇੱਕ ਕੱਪੜਾ ਉੱਪਰ ਬੱਧਾ ਹੋਇਆ ਸੀ, ਸਤਿਗੁਰਾਂ ਨੇ ਗਾਤਰੇ ਵਾਂਗੂ ਜਿਵੇਂ ਬੱਧਾ ਸੀ, ਬੜਾ ਬਹੁਤ ਮੁੱਲਿਆਵਾਨ ਰੇਸ਼ਮੀ ਕੱਪੜਾ ਉਹ ਮਹਾਰਾਜ ਜੀ ਨੇ ਆਪਣੇ ਸਰੀਰ ਨਾਲੋਂ ਖੋਲਿਆ ਹੈ।
ਟਿੱਕਾ ਹਰਟ ਕੂਪ ਤੇ ਖੋਲੀ ਬਸਤਰ ਲਪੇਟ ਸਿਰਾਣੇ ਔਰ।
ਇੱਕ ਕਹਿੰਦੇ ਹਰਟ ਜਿਹੜਾ ਉੱਥੇ ਚੱਲਦਾ ਸੀ ਮਿੱਟੀ ਦੀਆਂ ਉਦੋਂ ਟਿੰਡਾਂ ਹੁੰਦੀਆਂ ਸਨ, ਗਰੀਬ ਨਵਾਜ ਨੇ ਆਪ ਉਹ ਟਿੰਡ ਜਿਹੜੀ ਹੈ ਖੋਲੀ ਹੈ ਹਰਟ ਦੇ ਨਾਲੋਂ। ਟਿੰਡ ਖੋਲ ਕੇ ਜਿਹੜਾ ਕੱਪੜਾ ਸਤਿਗੁਰਾਂ ਆਪਣੇ ਤੋਂ ਲਾਇਆ ਸਰੀਰ ਤੋਂ ਲਾਇਆ ਉਸ ਕੱਪੜੇ ਦੇ ਵਿੱਚ ਉਹ ਟਿੰਡ ਨੂੰ ਲਪੇਟ ਲਿਆ ਹੈ।
ਸਰੀ ਪਿਛਾਏ ਪੌੜ ਗਏ ਉੱਪਰ ਕਮਰ ਕਸਾ ਤੇ ਮਹੀ ਰਣ ਲੋਰ।
ਕਹਿੰਦੇ ਕੁਝ ਕੱਪੜੇ ਦੇ ਇੱਕ ਸਿਰੇ ਨੂੰ ਤੇ ਉਹਦੇ ਵਿੱਚ ਲਪੇਟ ਲਿਆ ਟਿੰਡ ਨੂੰ ਤੇ ਬਾਕੀ ਬਚਿਆ ਕੱਪੜਾ ਥੱਲੇ ਸਤਿਗੁਰਾਂ ਵਿਛਾ ਲਿਆ। ਉਸੇ ਹੀ ਕੱਪੜੇ ਵਿੱਚ ਇੱਕ ਬੰਨੇ ਟਿੰਡ ਲਪੇਟੀ ਹੈ, ਦੂਜਾ ਥੱਲੇ ਵਿਛਾ ਲਿਆ। ਗਰੀਬ ਨਵਾਜ ਨੇ ਕਮਰ ਕੱਸਾ ਲਾਇਆ ਹੋਇਆ ਕਮਰ ਕੱਸਾ ਨਹੀਂ ਖੋਲਿਆ, ਕਮਰ ਕੱਸਾ ਉਸੇ ਤਰ੍ਹਾਂ ਲੱਗਾ ਹੈ।
ਮਤ ਵਿਸਾਲ ਵਿਸਾਲ ਸੋਇਆ ਲਸ ਅਮਲ ਵਿਸਾਲ ਅਰਕ ਕੋ ਆਏ।
ਇਹ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਦਾ ਇੱਕ ਥਕੇਵਾ ਹੈ, ਇੱਕ ਉਹ ਅੱਗ ਦੇ ਦੁੱਧ ਦਾ ਅਸਰ ਹੈ।
ਓਹੀ ਚਲੈ ਪਵਨ ਪੁਰਵਾਈ ਲੋਚਨ ਮੁੰਦ੍ਰਿਤ ਕਮਲ ਕੇ ਪਾਏ।
ਪੁਰੇ ਦੀ ਵਾਹ ਕਹਿੰਦੇ ਚਲਦੀ ਪਈ ਸੀ, ਪੁਰੇ ਦੀ ਵਾਹ ਜਿਵੇਂ ਜਿਵੇਂ ਚੱਲੀ ਹੈ ਠੰਡੀ ਪਾਉਣ ਸਤਿਗੁਰੂ ਮਹਾਰਾਜ ਜੀ ਦੇ ਨੇਤਰ ਬੰਦ ਹੋ ਗਏ ਹਨ।
ਭਏ ਨੀਂਦ ਬਸ ਕਰ ਆਰਾਮ ਤਬ ਧਰਿਓ ਕੁਦੰਡ ਹੱਥ ਅਗਵਾਏ।
ਸਤਿਗੁਰੂ ਪਾਤਸ਼ਾਹ ਜੀ ਨੇ ਕੁਦੰਡ ਮੈਨੇ ਧਨੁਖ ਬਾਣ ਆਪਣੇ ਹੱਥ ਵਿਚ ਪਕੜਿਆ, ਜਿਵੇਂ ਟੇਢੇ ਹੋ ਕੇ ਮਹਾਰਾਜ ਜੀ ਇੱਕ ਪਾਸਾ ਲੈ ਕੇ ਸੁੱਤੇ ਨੇ ਤੇ ਆਪਣੇ ਅਗਲੇ ਬੰਨੇ ਐਦਾਂ ਧਨੁਖ ਬਾਣ ਨੂੰ ਰੱਖਿਆ ਹੈ।
ਯਾਰ ਤਮਾਂਚੇ ਕਰੇ ਤਰੇ ਕੱਟ ਪਰੇ ਨਖੰਗ ਅੰਗ ਸੰਗ ਲਾਏ।
ਤੇ ਉਹ ਜਿਹੜੇ ਤਮਾਂਚੇ ਨੇ ਭਾਵ ਪਸਤੌਲ ਨੇ ਦੇਸੀ ਕੱਟੇ ਜਿਹੜੇ ਉਦੋਂ ਬਣਦੇ ਸੀ ਬੜੇ ਵਧੀਆ ਸਤਿਗੁਰਾਂ ਦੇ ਕੋਲ, ਉਹ ਇੱਕ ਸੱਜੇ ਬੰਨੇ ਲਾਇਆ ਇੱਕ ਖੱਬੇ ਬੰਨੇ, ਉਹ ਤਿਆਰ ਬਰ ਤਿਆਰ ਕਰਕੇ ਕਮਰ ਕੱਸੇ ਵਿੱਚ ਹਨ।
ਰਾਮ ਚੰਦ ਜਿਮ ਸਭ ਕੁਛ ਤਜ ਕਰ ਗਜ ਕੋਰੇ ਸੇਵਕਾ ਦਿਕ ਜਾਨ।
ਐਦਾਂ ਲੱਗਾ ਜਿਵੇਂ ਭਗਵਾਨ ਰਾਮ ਚੰਦਰ ਨੇ ਜੰਗਲ ਨੂੰ ਪਿਆਨਾ ਜਦੋਂ ਕੀਤਾ, ਮਹਾਰਾਜ ਜਦੋਂ ਬਨਵਾਸ ਆਏ ਨੇ ਉਹਨਾਂ ਨੇ ਆਖਰੀ ਸਮੇਂ ਸਿਅੰਦਨ ਆਪਣੀ ਰਥ ਨੂੰ ਵੀ ਤਿਆਗ ਦਿੱਤਾ, ਘੋੜੇ ਵੀ ਛੱਡ ਦਿੱਤੇ, ਲੋਕਾਂ ਨੂੰ ਵੀ ਪਿੱਛੇ ਘੱਲ ਦਿੱਤਾ, ਕੱਲੇ ਜਿਵੇਂ ਜੰਗਲ ਨੂੰ ਗਏ ਨੇ। ਐਦਾਂ ਲੱਗਦਾ ਜਿਵੇਂ ਭਗਵਾਨ ਰਾਮ ਚੰਦਰ ਸਭ ਕੁਝ ਛੱਡ ਕੇ ਬਨਵਾਸ ਨੂੰ ਆਏ ਹੋਣ।
ਸੁਹਿਰਦ ਸਖਾ ਅਰ ਸਰਬ ਬਾਹਨੀ ਕੰਚਨ ਕੇ ਮੰਦਰ ਸ਼ੁਭ ਥਾਨ।
ਕਹਿੰਦੇ ਉਹ ਸੁਹਿਰਦ ਜਿਹੜੇ ਮਿੱਤਰ ਸਨ ਬੜੇ ਹਿਰਦੇ ਦੇ ਕੋਲ ਬੜੇ ਪਿਆਰੇ ਦੁੱਖ ਪੀੜਾ ਨੂੰ ਸਮਝਣ ਵਾਲੇ, ਉਹ ਸੋਨੇ ਦੇ ਜੋ ਮੰਦਰ ਹਨ ਹੋਰ ਸਾਰੇ ਜੋ ਸੁਖ ਸੁਵਿਧਾ ਦੇ ਸਾਧਨ ਹਨ।
ਹੇਮ ਪ੍ਰਿਅੰਕ ਸੁਆਸ ਤਰਨ ਮ੍ਰਿਦ ਦੁਗਦ ਫੇਨ ਕੇ ਸਵੇਤ ਸਮਾਨ।
ਬੜੇ ਬੜੇ ਕਹਿੰਦੇ ਸੋਨੇ ਦੇ ਸਿੰਘਾਸਨ ਜਿਨ੍ਹਾਂ ਦੇ ਉੱਤੇ ਕੱਪੜੇ ਐਦਾਂ ਦੇ ਵਿਸ਼ੇ ਸਨ ਜਿਹੜੇ ਦੁੱਧ ਦੀ ਝੱਗ ਵਰਗੇ ਚਿੱਟੇ ਤੇ ਬੜੇ ਹੀ ਨਿਰਮਲ ਸਨ।
ਬਨ ਮੈਂ ਏਕਾਕੀ ਪਰ ਸੁਪਤੇ ਲਖੀਅਤ ਤਥਾ ਗੁਰੂ ਭਗਵਾਨ।
ਓਦਾਂ ਹੀ ਕਹਿੰਦੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਵਿੱਚ ਜਾਪਦੇ ਨੇ, ਓਦਾਂ ਹੀ ਜਿਵੇਂ ਬਨਵਾਸ ਵਿੱਚ ਜਦੋਂ ਰਾਏ ਪ੍ਰਭੂ ਵਿਚਰਨ ਕਰਦੇ ਸਨ ਬੈਠੇ ਸਨ ਪੱਤਿਆਂ ਦੇ ਉੱਤੇ, ਪੱਤਿਆਂ ਦੀ ਸੇਜਾ ਹੈ। ਇਸੇ ਤਰ੍ਹਾਂ ਗਰੀਬ ਨਵਾਜ ਪਾਤਸ਼ਾਹ ਸਭ ਕੁਝ ਤਿਆਗ ਕੇ ਇਕੱਲਿਆਂ ਨੇ ਮਾਛੀਵਾੜੇ ਦੇ ਜੰਗਲ ਆਸਣ ਲਾਇਆ ਹੈ।
ਸਾਵਧਾਨ ਰਹਿ ਸੁਪਟ ਚਹੂ ਦਿਸ਼ ਰਸ਼ਿਆ ਕਰੇ ਜਾਮਨੀ ਮਾਹੇ।
ਕਹਿੰਦੇ ਉਹ ਹੁਣ ਸਮਾਂ ਵੇਖੋ ਕਿੱਥੇ ਆ, ਅੱਗੇ ਵੀ ਗਰੀਬ ਨਵਾਜ ਸੌਂਦੇ ਸਨ ਬਿਰਾਜਦੇ ਸਨ, ਪਰ ਜਦੋਂ ਗਰੀਬ ਨਵਾਜ ਬਿਰਾਜਦੇ ਸਨ 25-30 ਸਿੰਘ ਸਤਿਗੁਰਾਂ ਦਾ ਰੋਜ਼ ਪਹਿਰਾ ਦਿੰਦੇ ਸਨ। ਜਦੋਂ ਭਾਈ ਬਚਿੱਤਰ ਸਿੰਘ ਨੂੰ ਸਤਿਗੁਰਾਂ ਹਾਥੀ ਨੂੰ ਮਾਰਨ ਵਾਸਤੇ ਘੱਲਿਆ, ਦੁਨੀ ਚੰਦ ਭੱਜ ਗਿਆ ਕਿਲੇ ਨੂੰ ਟੱਪ ਕੇ ਦੌੜ ਗਿਆ ਰਾਤ ਨੂੰ। ਫਿਰ ਸਤਿਗੁਰਾਂ ਦਾ ਜਿਹੜਾ ਪਹਿਰਾ ਦਿੰਦੇ ਸੀ ਨਾ 25-30 ਸਿੰਘ, ਉਹਨਾਂ ਦੇ ਵਿੱਚ ਭਾਈ ਬਚਿੱਤਰ ਸਿੰਘ ਖਲੋਤਾ ਸੀ। ਸਤਿਗੁਰਾਂ ਵੇਖਿਆ ਮਧਰਾ ਜਿਹਾ ਉਹਦਾ ਕੱਦ ਸੀ ਤੇ ਭੱਜ ਕੇ ਅੱਗੇ ਗੁਰਮੁਖ ਹੋਇਆ। ਉਹਨੇ ਆਖਿਆ ਗਰੀਬ ਨਵਾਜ ਮੈਨੂੰ ਹੁਕਮ ਕਰੋ। ਐਦਾਂ ਗੁਰਮੁਖ ਪਿਆਰਿਓ ਜਿਹੜੇ ਸਤਿਗੁਰਾਂ ਦੇ ਪਹਿਰਾ ਦਿੰਦੇ ਸੀ ਨਾ 25-30 ਸਿੱਖ, ਰੋਜ਼ ਸਾਰੀ ਰਾਤ ਜਾਗ ਕੇ भाई जी कहिंदे हुण कोई पहरे वाला नहीं, हुण कोई चार चपेरे पलंग ते नहीं खलोता है।
10,000 सेवा ठन राग शब्द ते जागरण जाए।
हजारा ही दास सेवा करन वाले ने, गुरबाणी जदों सिख पढ़दे सन, पढ़दे ही महाराज विराज देते उठदे सन।
तने बितान जरी ते गच पच बरन बरन के फरशन माहे।
कदे बड़े बड़े सुंदर उत्ते चंदोए लगदे सन, कई तरह दे गलीचे दरिया विशिया हुंदे सन।
बिन बिशवाने भूम सेज अब थिरे गुरु अचरज बहु आए।
कोई हुन पलंग नहीं है, मखमली सेज नहीं है, कोई विशौना नहीं है, कोई चंदोआ नहीं है। बड़ी आश्चर्य दी गल है, गुरु गोबिंद सिंह पातशाह उसे तरह ही विराज रहे हन।
तन तन गुरदेव जू सुख दुख ब्रिति समान।
पर कहिंदे वेखो सज्जनो, भाई जी ने ए सारी गल दा निचोड़ की कढ़िया। कहिंदे कदी ओ समा सी सोने दे पलंग, सोने दियां काठियां, हजारां सवारियां, बड़े साधन पहरेदार, कई कुछ चार चफेरे। अज माछीवाड़े दा जंगल है, कोई भी लागे बन्ने नहीं। जमीन ते महाराज आराम करदे ने, कोई बंदा नाल नहीं, सेवक नाल नहीं, इकल्ले बैठे हुए ने। भाई संतोख सिंह कहिंदा तानिया दसवां पातशाह, तानिया गुरु गोबिंद सिंह महाराज, जेदी बिरती विच अज भी कोई फर्क नहीं, जेदे मन दी अवस्था विच अज भी रंचक मात्र कोई असर नहीं, कोई फर्क नहीं, कोई भेद नहीं। अज भी जेदा मन ओदा ही आ जेदा कदे सोने दे सिंघासन ते बैठिया सी ते जमीन ते बैठिया, इको समान ओदा ही आ। गुरमुख प्यारियो, ए ते गुरुआ दी गल है, सतगुरु दी गल है, ते सतगुरु संतां नूं साधां नूं ब्रह्म ज्ञानियां नूं बनाउण वाला हुंदा। ते ए सतगुरु दी गल है, ते भर्तरी हरि ने एक संत दे लक्षण दसे ने। ਉਹ ਕਹਿੰਦਾ ਇੱਕ ਸੰਤ ਕਿੱਦਾਂ ਦਾ ਹੁੰਦਾ, ਇੱਕ ਸਾਧੂ ਇੱਕ ਫਕੀਰ ਦੀ ਜਿਹੜੀ ਨਿਸ਼ਾਨੀ ਕੀ ਹੈ। ਤੇ ਉਹ ਕਹਿੰਦਾ ਕਭੀ ਭੂਮ ਆਸਣ ਸਿੰਘਾਸਨ ਪੇ ਬਾਸ, ਕਭੀ ਕਭੀ ਪਿਸ ਗ੍ਰਾਸ, ਕਭੀ ਬਿੰਜਨ ਆਹਾਰ ਹੈ। ਕਦੀ ਭੂਮੀ ਤੇ ਜ਼ਮੀਨ ਤੇ ਆਸਣ ਲੱਗ ਜਾਏ, ਕਦੀ ਸਿੰਘਾਸਨ ਦੇ ਉੱਤੇ ਵਾਸ ਹੋ ਜਾਏ, ਕਦੀ ਉਹਨੂੰ ਰੁੱਖੀ ਸੁੱਖੀ ਕੋਦਰੇ ਦੀ ਜਾਂ ਬਈ ਰੋਟੀ ਖਾਣ ਨੂੰ ਮਿਲੇ, ਤੇ ਕਦੀ ਉਹਨੂੰ ਛੱਤੀ ਪਦਾਰਥ ਦੇ ਭੋਜਨ ਖਾਣ ਨੂੰ ਮਿਲ ਜਾਣ। ਕਵੀ ਭੂਮ ਆਸਣ ਸਿੰਘਾਸਨ ਪੇ ਬਾਸ, ਕਵੀ ਕਵੀ ਪਿਸ ਗ੍ਰਾਸ, ਕਵੀ ਬਿੰਜਨ ਹਾਰ ਹੈ। ਕਵੀ ਛੱਤ ਖੰਡ ਵੱਤ ਗੋਦਰੀ ਕੋਈ ਉਡੈ ਜਤੀ, ਕਹੂੰ ਸਤਕਾਰ ਹੋ ਤੇ ਕਹੂੰ ਤ੍ਰਿਸਕਾਰ ਹੈ। ਕਿਤੇ ਉਹ ਛੱਤ ਖੰਡ, ਛੱਤ ਮੈਨੇ ਸੌ ਖੰਡ ਮੈਨੇ ਟੋਟੇ ਟੁਕੜੇ, ਸੌ ਸੌ ਟੁਕੜਿਆਂ ਦੀ ਬਣੀ ਹੋਈ ਇੱਕ ਗੋਦੜੀ। ਗੋਦੜੀ ਕਹਿੰਦੇ ਨੇ ਫਕੀਰਾਂ ਦੇ ਕੋਲ ਹੁੰਦੀ ਹੈ, ਮੰਨ ਲਓ ਤੁਰੇ ਜਾਂਦੇ ਰਾਹ ਵਿੱਚ ਉਹਨਾਂ ਨੂੰ ਕਿਤੇ ਵੀ ਕੋਈ ਟਾਕੀ ਲੱਭੀ, ਉਹ ਉਹਨਾਂ ਨਾਲ ਸੀ ਦਿੱਤੀ। ਅੱਗੇ ਗਏ ਕਿਸੇ ਹੋਰ ਰੰਗ ਦੀ ਟਾਕੀ ਲੱਭੀ, ਉਹ ਵੀ ਉਹਨਾਂ ਨਾਲ ਸੀ ਲਈ। ਹੋਰ ਅੱਗੇ ਗਏ ਕੋਈ ਪੀਲੀ ਲਾਲ ਚਿੱਟੀ ਜਿੱਦਾਂ ਦੀ ਵੀ ਕੋਈ ਲੀਰ ਮਿਲੀ, ਉਹ ਵੀ ਉਹਨਾਂ ਨਾਲ ਸੀ ਦਿੱਤੀ। ਏਦਾਂ ਬੜੀਆਂ ਲੀਰਾਂ ਦੀ ਇਕੱਠੀ ਕਰਕੇ ਜਿਹੜੀ ਇੱਕ ਰਜਾਈ ਵਾਂਗੂ ਮੋਟੇ ਕੰਬਲ ਵਾਂਗੂ ਬਣਾਈ ਹੁੰਦੀ ਸੀ ਨਾ, ਉਹਨੂੰ ਕਹਿੰਦੇ ਸਨ ਗੋਦੜੀ। ਕਹਿੰਦੇ ਨੇ ਕਵੀ ਛੱਤ ਖੰਡ ਵੱਤ ਗੋਦੜੀ ਕੋ ਓਡਾ ਜਤੀ, ਕਹੂੰ ਸਤਕਾਰ ਹੋਤ ਕਹੂੰ ਤ੍ਰਿਸਕਾਰ ਹੈ। ਕਿਤੇ ਤੇ ਉਹ ਚਾਦਰ ਉੜਦੇ ਨੇ ਸੌ ਖੰਡ, ਸੌ ਟੋਟਿਆਂ ਦੀ ਬਣੀ ਹੋਈ ਗੋਦੜੀ, ਕਿਤੇ ਉਹਨਾਂ ਦਾ ਸਤਕਾਰ ਹੁੰਦਾ, ਕਿਤੇ ਉਹਨਾਂ ਨੂੰ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ। ਪਰ ਅਖੀਰ ਤੇ ਕਹਿੰਦੇ ਨੇ ਤਬ ਹੂਨਾ ਕਭੀ ਹੂਨਾ ਸੁਖੀ ਦੁਖੀ। ਕਹਿੰਦੇ ਤਾਂ ਵੀ ਉਹ ਜਿਹੜੇ ਸੰਤ ਜਾਣੇ ਆ ਨਾ, ਸੁਖੀ ਦੁਖੀ ਹੋਤ ਮਨ ਆਤਮਾ ਅਸੰਗ ਲਖੈ ਦੇਹ ਕੋ ਵਿਹਾਰ ਹੈ। ਉਹ ਆਪਣੀ ਆਤਮਾ ਨੂੰ ਆਪਣੀ ਦੇਹ ਦੇ ਨਾਲੋਂ ਵੱਖਰਿਆਂ ਜਾਣਦੇ ਨੇ। ਉਹ ਕਹਿੰਦੇ ਨੇ ਇਹ ਜਿਹੜੇ ਦੁੱਖ ਸੁੱਖ ਨੇ ਸਾਡੇ ਦੇਹੀ ਦੇ ਧਰਮ ਨੇ, ਸਾਡੀ ਆਤਮਾ ਨੂੰ ਨਾ ਕੋਈ ਦੁੱਖ ਆ ਨਾ ਸੁੱਖ ਆ, ਇਹ ਤਾਂ ਵੱਖਰੀ ਹੈ। ਇਹ ਤੇ ਆਤਮਾ ਇਦਾਂ ਦੀ ਹੈ ਜਿਵੇਂ ਹੁਣ ਬਲਬ ਦਾ ਪ੍ਰਕਾਸ਼, ਜਿਵੇਂ ਹੁਣ ਬਲਬ ਦਾ ਇਹ ਟਿਊਬ ਦਾ ਚਾਨਣ ਹੈ, ਇੱਕ ਚਾਨਣ ਦੇ ਵਾਂਗੂ ਹੈ ਆਤ। ਹੁਣ ਚਾਨਣ ਨੂੰ ਨਾ ਕੋਈ ਲੇਪ ਆ, ਨਾ ਕੋਈ ਇਹਦੇ ਤੇ ਕਿਸੇ ਚੀਜ਼ ਦਾ ਅਸਰ ਹੈ। ਇਸ ਤਰ੍ਹਾਂ ਗੁਰਮੁਖ ਪਿਆਰਿਓ ਉਹ ਆਪਣੀ ਆਤਮਾ ਨੂੰ ਦੇਹੀ ਤੋਂ ਪਰੇ ਸਮਝਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਮੁਖ ਪਿਆਰਿਓ ਐਸੀ ਅਵਸਥਾ ਵਿੱਚ ਭਾਈ ਜੀ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਨਾ ਦੁੱਖਾਂ ਦਾ ਸੁੱਖਾਂ ਦਾ ਮਾਣ ਦਾ ਅਪਮਾਨ ਦਾ ਸੁਵਿਧਾਵਾਂ ਦਾ ਆਤਮਾ ਦੇ ਉੱਤੇ ਕੋਈ ਜਿਹੜਾ ਉਹਨਾਂ ਦੇ ਅਸਰ ਨਹੀਂ, ਸਰੀਰ ਭਾਵੇਂ ਕਿਸੇ ਵੀ ਗੁਰਮੁਖ ਪਿਆਰਿਓ ਹਾਲਤ ਵਿੱਚ ਹੈ ਪਰ ਸਤਿਗੁਰਾਂ ਦੇ ਮਨ ਦੀ ਅਵਸਥਾ ਨਹੀਂ ਡੋਲੀ, ਮਨ ਦੇ ਭਾਵ ਨਹੀਂ ਬਦਲੇ, ਮਨ ਵਿੱਚ ਉਤਰਾਵ ਚੜਾਵ ਨਹੀਂ ਆਇਆ, ਮਨ ਦੀ ਅਵਸਥਾ ਜਿਹੜੀ ਆ ਉਹ ਸ਼ੀਨ ਜਾਂ, ਕਿਉਂਕਿ ਭਗਤ ਕਬੀਰ ਜੀ ਕਹਿੰਦੇ ਇਹ ਮਨ ਦਾ ਧਰਮ ਆ, ਕਬਹੂ ਜੀ ਆਰਾਯੂਬ ਚੜਤ ਹੈ ਕਬਹੂ ਜਾਏ ਪੈਆਲੇ। ਕਦੀ ਕਹਿੰਦੇ ਮਨ ਆਕਾਸ਼ ਵਿੱਚ ਜਾਂਦਾ, ਕਦੀ ਪਤਾਲ ਵਿੱਚ ਜਾਂਦਾ, ਲੋਭੀ ਜੀ ਆਰਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਪਾਲੇ। ਤੇ ਮਨ ਨੂੰ ਚੰਚਲ ਕਿਹੜੀ ਚੀਜ਼ ਕਰਦੀ ਏ, ਉਹਨਾਂ ਸਿੱਟਾ ਕੱਢ ਦਿੱਤਾ ਵੀ ਤ੍ਰਿਸ਼ਨਾ ਵੀ ਲੋਭ, ਬੰਦੇ ਦੇ ਮਨ ਦਾ ਲੋਭ, ਬੰਦੇ ਦੇ ਮਨ ਦੀ ਤ੍ਰਿਸ਼ਨਾ ਇਹਨੂੰ ਚੰਚਲ ਕਰਦੀ ਹੈ। ਏਦਾਂ ਸਮਝ ਲੋ ਵੀ ਮਨ ਸਾਡਾ ਪੰਛੀ ਹੋਵੇ ਤੇ ਇਹਨੂੰ ਖੰਭ ਲੱਗੇ ਨੇ, ਇੱਕ ਤ੍ਰਿਸ਼ਨਾ ਦਾ ਤੇ ਇੱਕ ਲੋਭ ਦਾ। ਤੇ ਕਲਗੀਧਰ ਪਾਤਸ਼ਾਹ ਦੇ ਮਨ ਵਿੱਚ ਨਾ ਲੋਭ ਆ ਨਾ ਤ੍ਰਿਸ਼ਨਾ, ਫਿਰ ਮਨ ਦੇ ਚੰਚਲ ਹੋਣ ਦਾ ਗੁਰਮੁਖ ਪਿਆਰਿਓ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਮੀਨ ਦੇ ਉੱਤੇ ਮਹਾਰਾਜ ਪਏ ਹੋਏ ਨੇ। ਇੱਥੇ ਕਿਸੇ ਕਵੀ ਦੀ ਸੱਜਣ ਦੀ ਇੱਕ ਕਲਪਨਾ, ਕਹਿੰਦੇ ਜਦੋਂ ਹਵਾ ਵਗੀ ਸੱਚੇ ਪਾਤਸ਼ਾਹ ਆਰਾਮ ਕਰਦੇ ਸੀ। ਭਾਈ ਸੰਤੋਖ ਸਿੰਘ ਨੇ ਵੀ ਆਖਿਆ ਕਿ ਪੁਰੇ ਦੀ ਵਾਹ ਵਗੀ, ਸਤਿਗੁਰਾਂ ਦੇ ਨੈਣ ਮੀਟੇ ਗਏ, ਥਕੇਵਾਂ ਸੀ, ਦੋ ਦਿਨਾਂ ਦਾ ਨੀਂਦਰਾ ਸੀ, ਪੈਰਾਂ ਚ ਛਾਲੇ ਨੇ, ਟਿੰਡ ਦਾ ਸਰਾਣਾ ਲਾ ਕੇ ਅੱਗੇ ਧਨੁਖ ਬਾਣ ਨੂੰ ਹੱਥ ਵਿੱਚ ਘੁੱਟ ਕੇ ਫੜਿਆ, ਆਪਣੇ ਅੱਗੇ ਰੱਖਿਆ, ਦੋਵੇਂ ਤਮਾਂਚੇ ਭਰੇ ਕਮਰ ਕੱਸੇ ਚਲਾਏ ਨੇ, ਤੀਰਾਂ ਦਾ ਪੱਥਾ ਵੀ ਕੱਟ ਨਾਲ ਹੀ ਬੱਜਾ ਖੋਲਿਆ ਨਹੀਂ। ਐਸ ਅਵਸਥਾ ਚ ਵੀ ਤਿਆਰ ਪਰ ਤਿਆਰ ਹੋ ਕੇ ਮਹਾਰਾਜ ਆਰਾਮ ਕਰਦੇ ਪਏ ਨੇ। ਪਰ ਕਹਿੰਦੇ ਫੇਰ ਵੀ ਜਦੋਂ ਹਵਾ ਵਗੀ ਤੇ ਏਦਾਂ ਸਮਝ ਲੋ ਜੰਗਲ ਹੀ ਬੋਲ ਪਿਆ ਹੋਵੇ ਕਿ ਅੱਜ ਮੇਰੇ ਭਾਗ ਖੁੱਲੇ, ਅੱਜ ਮੇਰੇ ਕਰਮ ਜਾਗੇ, ਉਹ ਦੁਨੀਆਂ ਦੇ ਮਾਲਕ ਨੇ, ਸਵਾਮੀ ਨੇ ਮੇਰੇ ਵਿੱਚ ਚਰਨ ਪਾ ਕੇ ਮੈਨੂੰ ਵਡਭਾਗਾ ਕਰ ਦਿੱਤਾ, ਸਫਲਿਆ ਕਰ ਦਿੱਤਾ, ਜੀਣ ਜੋਗਾ ਕਰ ਦਿੱਤਾ, ਮੇਰੀ ਹੋਂਦ ਨੂੰ ਰਹਿੰਦੀ ਦੁਨੀਆਂ ਤੱਕ ਕਾਇਮ ਕਰ ਦਿੱਤਾ। ਤੇ ਉਹਨੇ ਹਵਾ ਨੂੰ ਆਖਿਆ, ਵਗਦੀ ਹੋਈ ਹਵਾ ਨੂੰ ਆਖਿਆ, ਨੀਪੁਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਜਰਾ, ਨੀਪੁਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਰਤਾ, ਪੱਤਿਆਂ ਨੂੰ ਬਹੁਤਾ ਨਾ ਹਿਲਾ, ਪੱਤਿਆਂ ਨੂੰ ਬਹੁਤਾ ਨਾ ਹਿਲਾ, ਨੀ ਪੀੜਾਂ ਵਾਲਾ ਪੱਟ ਲੈ ਕੇ ਹੇਠ ਹੌਂਸਲੇ ਦੇ, ਪੀੜਾਂ ਵਾਲਾ ਪੱਟ ਲੁਕਾ ਕੇ ਹੇਠ ਹੌਂਸਲੇ ਦੇ, ਰੇਹਾ ਪਲ ਅੱਖ ਨੀ ਲਗਾ, ਰੇਹਾ ਪਲ ਅੱਖ ਨੀ ਲਗਾ, ਪੂਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਰਤਾ, ਪੱਤਿਆਂ ਨੂੰ ਬਹੁਤਾ ਨਾ ਹਿਲਾ, ਸ਼ੋਖੀ ਐਨੀ ਕਰਨਾ ਨੀ, ਸ਼ੋਖੀ ਐਨੀ ਕਰਨਾ ਨੀ, ਜਗ ਪਵੇ ਚੰਨ ਮਤਾ, ਸ਼ੋਖੀ ਐਨੀ ਕਰਨਾ ਨੀ, ਜਗ ਪਵੇ ਚੰਨ ਮਤਾ, ਨੈਣਾ ਵਿੱਚ ਨੀਂਦ ਰਾਂ ਛਿਪਾ, ਨੀ ਨੈਣਾ ਵਿੱਚ ਨੀਂਦ ਰਾਂ ਛਿਪਾ, ਸਦਰਾਂ ਦਾ ਭਰ ਲੈ ਪਿਆਲਾ ਨੀ ਖਲੋਤੀ ਦੂਰ, ਸਦਰਾਂ ਦਾ ਭਰ ਲੈ ਪਿਆਲਾ ਨੀ ਖਲੋਤੀ ਦੂਰ, ਵਸ ਰਿਆ ਨੂਰ ਬੇਬਹਾ, ਵਸਰਿਆ ਨੂਰ ਬੇਬਹਾ ਨਿਪੁਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਜਰਾ ਪੱਤਿਆਂ ਨੂੰ ਬਹੁਤਾ ਨਾ ਹਿਲਾ ਮਹਿੰਦੀ ਲਾਈ ਚਰਨਾ ਨੂੰ ਮਹਿੰਦੀ ਲਾਈ ਚਰਨਾ ਨੂੰ ਸੂਲਾਂ ਦਿਆਂ ਸਿਰਿਆਂ ਨੇ ਨੀ ਮਹਿੰਦੀ ਲਾਈ ਚਰਨਾ ਨੂੰ ਸੂਲਾਂ ਦਿਆਂ ਸਿਰਿਆਂ ਨੇ ਦੁੱਖਾਂ ਵਾਲੇ ਸ਼ਗਨ ਮਨਾ ਨੀ ਦੁੱਖਾਂ ਵਾਲੇ ਸ਼ਗਨ ਮਨਾ ਅੰਬਰ ਤੇ ਜੜੇ ਮੋਤੀ ਅੰਬਰ ਤੇ ਜੜੇ ਮੋਤੀ ਵੇਖ ਤਲੀ ਚੰਨ ਦੀ ਤੇ ਅੰਬਰ ਤੇ ਜੜੇ ਮੋਤੀ ਵੇਖ ਤਲੀ ਚੰਨ ਦੀ ਤੇ ਅਰ ਕਿਵੇਂ ਰਹੇ ਚਿੱਤ ਨੂੰ ਚੁਰਾ ਨਿਪੁਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਰਤਾ ਪੱਤਿਆਂ ਨੂੰ ਬਹੁਤਾ ਨਾ ਹਿਲਾ ਪਲਕਾਂ ਦੀ ਛਾਂ ਕਰ ਸਾਇਆ ਦੁਖੀ ਬੱਚਿਆਂ ਨੂੰ ਪਲਕਾਂ ਦੀ ਛਾਂ ਕਰ ਸਾਇਆ ਦੁਖੀ ਬੱਚਿਆਂ ਨੂੰ ਸਾਇਆ ਦੁਖੀ ਬੱਚਿਆਂ ਨੂੰ ਵਰ ਵੱਖਰਾ ਜਤੀਮ ਦਾ ਸੁਭਾ ਨੀ ਵੱਖਰਾ ਜਤੀਮ ਦਾ ਸੁਭਾ ਤੱਕ ਕਿਵੇਂ ਟੱਕਿਆ ਸੂ ਟੱਕ ਕਿਵੇਂ ਟੱਕਿਆ ਸੂ ਧੀਰਜ ਪਹਾੜ ਜਿੱਡਾ ਛੋਟਾ ਜਿਹਾ ਦਿਲ ਪੱਲਾ ਪਾ ਨੀਪੁਰੇ ਦੀਏ ਵਾਏ ਸਹਿਜੇ ਸਹਿਜੇ ਵਗਿਰਤਾ ਪੱਤਿਆਂ ਨੂੰ ਬਹੁਤਾ ਨਾ ਹਿਲਾ ਸੀਨੇ ਦੀਆਂ ਬੋਟੀਆਂ ਦਾ ਸੀਨੇ ਦੀਆਂ ਬੋਟੀਆਂ ਦਾ ਚਿਕਨਾ ਨੀ ਲਾ ਕੇ ਗਾਰਾ ਸੀਨੇ ਦੀਆਂ ਬੋਟੀਆਂ ਦਾ ਚਿਕਨਾ ਨੀ ਲਾ ਕੇ ਗਾਰਾ ਦਿੱਤਾ ਹਿੰਦ ਮੈਲ ਰੁਸ਼ਨਾ ਦਿੱਤਾ ਹਿੰਦ ਮੈਲ ਰੁਸ਼ਨਾ ਡਰ ਭਰ ਭਰ ਬੁਕਨੀ ਮੁਸੀਬਤਾਂ ਦੇ ਸਾਂਭੀ ਜਾਵੀ ਭਰ ਭਰ ਬੁਕਨੀ ਮੁਸੀਬਤਾਂ ਦੇ ਸਾਂਭੀ ਜਾਵੀ ਸਭ ਕੁਝ ਜਗ ਤੋਂ ਲੁਟਾ ਪਾਤਸ਼ਾਹ ਦਾ ਪਾਤਸ਼ਾਹ ਏ ਚੋਲਾ ਨੀ ਫਕੀਰੀ ਪੈਣ ਪਾਤਸ਼ਾਹ ਦਾ ਪਾਤਸ਼ਾਹ ਨੀ ਚੋਲਾ ਏ ਫਕੀਰੀ ਪੈਣ ਸਦਰਾਂ ਦੀ ਸੇਜ ਤੇ ਪਿਆ ਸਦਰਾਂ ਦੀ ਸੇਜ ਤੇ ਪਿਆ ਤੇ ਪੀੜਾਂ ਵਾਲਾ ਪਟਨੀ ਲੁਕਾ ਕੇ ਹੇਠ ਹੌਸਲੇ ਦੇ ਰਿਆ ਪਲ ਅੱਖ ਨੀ ਲਗਾ ਪੂਰੇ ਦੀਏ ਵਾਏ ਸਹਿਜੇ ਸਹਿਜੇ ਚੱਲ ਰਤਾ ਪੱਤਿਆਂ ਨੂੰ ਬਹੁਤਾ ਨਾ ਹਿਲਾ ਪੂਰੇ ਦੀਏ ਪੌਣੇ ਨੀ ਤੂੰ ਸਹਿਜੇ ਸਹਿਜੇ ਚੱਲ ਰਤਾ ਸ਼ੋਕੀ ਇੰਨੀ ਕਰਨਾ ਨੀ ਸ਼ੌਕੀਅਨੀ ਕਰਨਾ ਨੀ ਜਗ ਪਵੇ ਚੰਨ ਮਤਾ ਨੈਣਾ ਵਿੱਚ ਨੀਂਦ ਰਾ ਛੁਪਾ ਨੈਣਾ ਵਿੱਚ ਨੀਂਦ ਰਾ ਛੁਪਾ ਰਿਹਾ ਪਲ ਅੱਖ ਨੀ ਲਗਾ ਮਹਾਰਾਜ ਜੀ ਦੇ ਤੇ ਗੁਰਮੁਖ ਪਿਆਰਿਓ ਗਾਤਰੇ ਸਤਿਗੁਰੂ ਮਹਾਰਾਜ ਜੀ ਇਸ ਰੂਪ ਵਿੱਚ ਇਸ ਰੰਗ ਵਿੱਚ ਅੱਜ ਵੀ ਜੇ ਕਿਤੇ ਤੁਸੀਂ ਮਾਛੀਵਾੜੇ ਦੇ ਉਹ ਦਰਸ਼ਨ ਕਰਨ ਜਾਓ ਤੇ ਗੁਰਮੁਖ ਪਿਆਰਿਓ ਤੁਹਾਡੀਆਂ ਅੱਖਾਂ ਸਾਹਮਣੇ ਗਰੀਬ ਨਵਾਜ ਦੇ ਇੱਕ ਇੱਕ ਰੱਖੇ ਹੋਏ ਕਦਮ ਉਹਨਾਂ ਕਦਮਾਂ ਵਿੱਚੋਂ ਸਿੰਮੇ ਹੋਏ ਲਹੂ ਤੇ ਉਹ ਲਹੂ ਦੇ ਛੱਡੇ ਹੋਏ ਜਿਹੜੇ ਨਿਸ਼ਾਨ ਆ ਜੇ ਤੁਸੀਂ ਸੁਹਿਰਦਤਾ ਦੇ ਨਾਲ ਭਾਵਨਾ ਦੇ ਨਾਲ ਆਪਣੇ ਦਸਵੇਂ ਪਿਤਾ ਦੇ ਦਰਸ਼ਨ ਕਰਨ ਜਾਓਗੇ ਨਾ ਤੇ ਤੁਹਾਨੂੰ ਕੱਲੇ ਕੱਲੇ ਚਰਨ ਦੇ ਕਦਮ ਦੇ ਦਾਤੇ ਦੀ ਖੂਨ ਦੀ ਡੁੱਲੀ ਹੋਈ ਇੱਕ ਇੱਕ ਬੂੰਦ ਦੇ ਜਿੱਥੇ ਦਰਸ਼ਨ ਹੋਣਗੇ ਉੱਥੇ ਤੁਹਾਡਾ ਸਿਰ ਉਸ ਮਹਾਰਾਜ ਜੀ ਦੀ ਕਰਨੀ ਨੂੰ ਉਸ ਦਾਤੇ ਦੀ ਵਿਸ਼ਾਲਤਾ ਨੂੰ ਉਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਿਆਗ ਨੂੰ ਉਹ ਸਭ ਕਸੇ ਦੇ ਮਾਲਕ ਹੁੰਦਿਆਂ ਹੋਇਆਂ ਉਹ ਸੱਚੇ ਫਕੀਰ ਨੂੰ ਉਹ ਇਲਾਹੀ ਤੇ ਸੱਚੇ ਨੂਰ ਦੇ ਮੁਜੱਸਮੇ ਨੂੰ ਆਪਣੇ ਆਪ ਹੀ ਗੁਰਮੁਖ ਪਿਆਰੇ ਉਹ ਸੀਸ ਝੁਕ ਜਾਏਗਾ ਦਾਤਾ ਤੂੰ ਸਾਡੇ ਵਾਸਤੇ ਆਪਣੇ ਪੁੱਤਰ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਏ ਮਾਲਕਾ ਤੂੰ ਇੱਕ ਸਿੱਖੀ ਨੂੰ ਧਰਮ ਨੂੰ ਬਚਾਉਣ ਵਾਸਤੇ ਆਪਣੇ ਪਰਿਵਾਰ ਨੂੰ ਆਪਣੇ ਤੋਂ ਦੂਰ ਕੀਤਾ ਦਾਤਾ ਇੱਕ ਧਰਮ ਦੀ ਧੁਜਾ ਨੂੰ ਸਿੱਖ ਧਰਮ ਦੀ ਧੁਜਾ ਨੂੰ ਸੰਸਾਰ ਵਿੱਚ ਫਹਿਰਾਉਣ ਵਾਸਤੇ ਤੂੰ ਆਪਣੇ ਸੁੱਖਾਂ ਦਾ ਬਲੀਦਾਨ ਦਿੱਤਾ ਤਿਆਗ ਕਰ ਦਿੱਤਾ ਤਾਂ ਕਿ ਸਿੱਖੀ ਦਾ ਮਹਿਲ ਹੋਰ ਵੀ ਡੂੰਘੀਆਂ ਨੀਹਾਂ ਦੇ ਉੱਤੇ ਸਥਾਪਿਤ ਹੋ ਸਕੇ ਤਾਂ ਕਿ ਸਿੱਖੀ ਦਾ ਮੁਨਾਰਾ ਹੋਰ ਵੀ ਜ਼ਿਆਦੀਆਂ ਉਚਾਈਆਂ ਨੂੰ ਜਿਹੜਾ ਪਹੁੰਚ ਸਕੇ ਤੇ ਛੂ ਸਕੇ ਗੁਰਮੁਖ ਪਿਆਰਿਓ ਗਰੀਬ ਨਵਾਜ ਨੇ ਆਉਣ ਵਾਲੀ ਆਪਣੀ ਉਮਤ ਨੂੰ ਆਉਣ ਵਾਲੇ ਆਪਣੇ ਬੱਚਿਆਂ ਨੂੰ ਇਹ ਸਭ ਕੁਝ ਵਾਰ ਕੇ ਇੱਕ ਕੁਰਬਾਨੀ ਦਾ ਜਜ਼ਬਾ ਦਿੱਤਾ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਹੱਕ ਤਿਆਗ ਕੇ ਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਕਰਨੀ ਸਿਖਾਈ ਦਾਤਾ ਨੇ ਸਭ ਕਸੇ ਦੇ ਹੁੰਦਿਆਂ ਹੋਇਆਂ ਦੁੱਖ ਸੁੱਖ ਵਿੱਚ ਆਪਣੀ ਬਿਰਤੀ ਨੂੰ ਇੱਕ ਥਾਂ ਇੱਕ ਰੰਗ ਵਿੱਚ ਕਿਵੇਂ ਟਿਕਾਈ ਰੱਖਣਾ ਗੁਰਮੁਖ ਪਿਆਰਿਓ ਇੱਕ ਸਬਕ ਪੜਾ ਦਿੱਤਾ ਪੂਰਨੇ ਪਾ ਦਿੱਤੇ ਆਪਣੇ ਹਿਰਦੇ ਦੇ ਉੱਤੇ ਗੁਰਮੁਖ ਪਿਆਰਿਓ ਉਹਨਾਂ ਵਿੱਚੋਂ ਭਾਵਾਂ ਨਾ ਉਕਰੇ ਹੋਏ ਅੱਖਰ ਮਹਾਰਾਜ ਜੀ ਦੇ ਅੱਜ ਵੀ ਉਸੇ ਤਰ੍ਹਾਂ ਹੂ ਬਹੂ ਗੁਰਮੁਖ ਪਿਆਰਿਓ ਸਿੱਖਾਂ ਦੇ ਹਿਰਦਿਆਂ ਵਿੱਚ ਬੈਠੇ ਹੋਣੇ ਚਾਹੀਦੇ ਆ ਯਾਦ ਹੋਣੇ ਚਾਹੀਦੇ ਆ ਕਿ ਸਾਡੇ ਵਡੇਰਿਆਂ ਨੇ ਇਸ ਧਰਮ ਨੂੰ ਕਾਇਮ ਕਰਨ ਲਈ ਕੀ ਕੁਝ ਕੀਤਾ ਗੁਰਮੁਖ ਪਿਆਰਿਓ ਸੁਖ ਲੈ ਸਕਦੇ ਸੀ ਦਾਤਾ ਸੰਧੀ ਕਰ ਸਕਦੇ ਸੀ ਉਹ ਰੰਗ ਜੇਬ ਨਾਲ ਪਰ ਨਹੀਂ ਜਿੱਥੇ ਜ਼ੁਲਮ ਹੋਵੇ ਹਨੇਰਾ ਤੇ ਚਾਨਣ ਕਦੇ ਇਕੱਠੇ ਨਹੀਂ ਹੁੰਦੇ ਦਿਨ ਤੇ ਰਾਤ ਕਦੇ ਨਹੀਂ ਮਿਲਦੇ ਇੱਕ ਵੱਖਰਾ ਖੈਰ ਵਿਛਾ ਪ੍ਰਹਿਲਾਦ ਨੇ ਘਰੋਂ ਵਿਰੋਧ ਕੀਤਾ ਸੀ ਨਹੀਂ ਬਾਪੂ ਤੂੰ ਝੂਠ ਬੋਲਦਾ ਮੈਂ ਝੂਠ ਦੇ ਨਾਲ ਸਹਿਮਤ ਨਹੀਂ ਆਉਣਾ ਹਨੇਰੇ ਦਾ ਚਾਨਣ ਦਾ ਜ਼ੁਲਮ ਦਾ ਤੇ ਗੁਰਮੁਖ ਪਿਆਰਿਓ ਅਤਿਆਚਾਰ ਜਿਹੜਾ ਧਰਮ ਤੇ ਅਧਰਮ ਦਾ ਸਦਾ ਹੀ ਦੁਨੀਆਂ ਤੋਂ ਸ਼ੁਰੂ ਤੋਂ ਪਾਪ ਤੇ ਪੁੰਨ ਦੀ ਲੜਾਈ ਰਹੀ ਹੈ ਤੇ ਜਿੱਤ ਜਿਹੜੀ ਆ ਉਹ ਸੱਚ ਦੀ ਹੁੰਦੀ ਹੈ ਜਿੱਤ ਦਾ ਹਮੇਸ਼ਾ ਸੱਚ ਰਿਹਾ ਹਨੇਰਾ ਜਿੰਨਾ ਮਰਜ਼ੀ ਗਹਿਰਾ ਹੋਵੇ ਆਖਰ ਸੂਰਜ ਚੜ ਕੇ ਛਿਨਾ ਵਿੱਚ ਹੀ ਉਸ ਨੂੰ ਦੂਰ ਕਰ ਦਿੰਦਾ ਔਰ ਸੂਰਜ ਨੁਮਾ ਸਾਡੇ ਧਰਮ ਦੇ ਗੁਰਮੁਖ ਪਿਆਰਿਓ ਧਰਮ ਦੇ ਸੂਰਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੀਆਂ ਰਿਸ਼ਮਾਂ ਅੱਜ ਵੀ ਦੁਨੀਆਂ ਨੂੰ ਰੁਸ਼ਨਾ ਰਹੀਆਂ ਚਾਨਣ ਕਰ ਰਹੀਆਂ ਸੰਸਾਰ ਦੇ ਉੱਤੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਉਸ ਮਾਛੀਵਾੜੇ ਦੀ ਧਰਤੀ ਤੇ ਮਹਾਰਾਜ ਉਸ ਹਾਲਤ ਵਿੱਚ ਬਿਰਾਜੇ ਉਸ ਹਾਲਤ ਵਿੱਚ ਦਾਤਾ ਜੀ ਪੈ ਹੋਏ ਹਨ
ਹਰਖ ਸ਼ੋਕ ਜਾਂ ਕੈ ਨਹੀਂ
ਜਿਨ੍ਹਾਂ ਦੇ ਮਨ ਵਿੱਚ ਕੋਈ ਦੁੱਖ ਨਹੀਂ ਹੈ ਕੋਈ ਸੁੱਖ ਨਹੀਂ ਹੈ
ਰਾਗ ਨਾ ਦਵੇਸ਼ ਮਹਾਨ
ਰਾਗ ਮੈਨੇ ਹੁੰਦਾ ਪ੍ਰੇਮ ਦੁਵੈਖ ਤੋਂ ਪਾਵਿਆ ਈਰਖਾ, ਇਹਨਾਂ ਦੋਵਾਂ ਚੀਜ਼ਾਂ ਤੋਂ ਹੀ ਦਾਤਾ ਪਰੇ ਹਨ।
ਸੰਤ ਸਿੰਘ ਰਾਣ ਤੀਰ ਔਰ
ਦੂਜੇ ਬੰਨੇ ਹੁਣ ਬਿਰਤੀ ਨੂੰ ਭਾਈ ਜੀ ਇੱਕੇ ਦਮ ਗੁਰਮੁਖ ਪਿਆਰਿਓ ਫੇਰ ਚਮਕੌਰ ਦੀ ਗੜੀ ਚ ਲੈ ਗਏ ਨੇ। ਜਿਹੜੇ ਸੰਤ ਸਿੰਘ ਜੀ ਬੜੇ ਧੀਰ ਜਵਾਨ ਜੋਧੇ ਹਨ,
ਔਰ ਵੀਰਨ ਸੋ ਵੀਰ ਵਿਸ਼ਾਲ,
ਜਿਹੜਾ ਵੀਰਾਂ ਦੇ ਵਿੱਚੋਂ ਬੜਾ ਵੀਰ ਹੈ, ਬੜਾ ਵੱਡਾ ਜੋਧਾ ਹੈ।
ਮੁਖਤਾ ਪ੍ਰਾਪਤ ਖਾਲਸੇ,
ਗੁਰਮੁਖ ਪਿਆਰਿਓ ਇਹ ਜਿਹੜੀ ਖਾਲਸੇ ਦੀ ਗੱਲ ਹੈ,
ਗੁਰਤਾ ਤਿਸ ਕਾਲ ਹੈ।
ਕਹਿੰਦੇ ਜਦੋਂ ਸਤਿਗੁਰਾਂ ਨੇ ਭਾਵ ਆਪਣੀ ਕਲਗੀ ਦਿੱਤੀ, ਜਗਾ ਦਿੱਤੀ ਸੰਤ ਸਿੰਘ ਨੂੰ,
ਸਿਰ ਪਰ ਬਦੀ ਜਗਾ ਕਲਗੀ ਸੁਹਾਏ,
ਸਿਰ ਦੇ ਉੱਤੇ ਉਹਦੇ ਜਗਾ ਹੈ, ਕਲਗੀ ਸੋਭਦੀ ਹੈ।
ਰਸ ਵੀਰ ਮਨੋ ਮੂਰਤ ਬਣਾਏ,
ਤੇ ਏਦਾਂ ਦੀ ਮੂਰਤੀ ਹੈ, ਏਦਾਂ ਦਾ ਉਹਦਾ ਚਿਹਰਾ ਵਾ। ਜਦੋਂ ਭਗਵਾਨ ਰਾਮ ਚੰਦਰ ਜੀ ਦੇ ਕੋਲੋਂ ਮਾਤਾ ਸੀਤਾ ਦਾ ਵਿਛੋੜਾ ਪਿਆ, ਰਾਵਣ ਜਿਹੜਾ ਸੀ ਸੀਤਾ ਨੂੰ ਆਪਣੀ ਅਸ਼ੋਕ ਵਾਟਿਕਾ ਉਹਨੇ ਜੰਗਲ ਚ ਰੱਖਿਆ, ਮਹਿਲਾਂ ਚ ਵੀ ਰੱਖ ਸਕਦਾ ਸੀ, ਬੜੇ ਬੜੇ ਉਹਦੇ ਕੋਲ ਸੋਨੇ ਦੇ ਮਹਿਲ ਸੀ, ਜੰਗਲ ਚ ਕਿਉਂ ਰੱਖਿਆ? ਮਾਤਾ ਸੀਤਾ ਨੇ ਆਖਿਆ ਵੀ ਗੱਲ ਏਦਾਂ, ਮੇਰਾ ਪਤੀ ਪਰਮੇਸ਼ਰ ਰਹਿੰਦਾ ਜੰਗਲਾਂ ਵਿੱਚ, ਮੇਰੇ ਸਿਰ ਦੇ ਸਾਈ ਨੇ ਬਨਵਾਸ ਲਿਆ ਤੇ ਉਹ ਬਣ ਵਿੱਚ ਆ ਮੇਰਾ ਪਤੀ, ਤੇ ਮੈਂ ਮਹਿਲਾਂ ਚ ਪੈਰ ਨਹੀਂ ਪਾਉਣਾ ਜਿੰਨਾ ਚਿਰ ਮੇਰਾ ਪਤੀ ਮਹਿਲਾਂ ਚ ਪ੍ਰਵੇਸ਼ ਨਹੀਂ ਕਰਦਾ ਘਰਾਂ ਵਿੱਚ, ਇਸ ਕਰਕੇ ਮੈਂ ਮਹਿਲ ਵਿੱਚ ਨਹੀਂ ਜਾ ਸਕਦੀ, ਕਿਸੇ ਮਕਾਨ ਵਿੱਚ ਨਹੀਂ ਜਾ ਸਕਦੀ, ਇਸ ਕਰਕੇ ਮਾਤਾ ਸੀਤਾ ਅਸ਼ੋਕ ਵਾਟਕਾ ਵਿੱਚ ਰਹਿ, ਜੰਗਲ ਵਿੱਚ ਰਹਿ, ਇੱਕ ਬਾਗ ਉਹਨੇ ਬਣਾਇਆ ਉਹਨਾਂ ਚਿਰ ਬਾਗ ਵਿੱਚ ਰਹਿ। ਤੇ ਜਦੋਂ ਫਿਰ ਰਾਵਣ ਨੇ ਬੜੇ ਹੀਲੇ ਵਰਤੇ, ਬੜੇ ਢੰਗ ਵਰਤੇ, ਬੜੇ ਤਰੀਕੇ ਵਰਤੇ, ਮਾਤਾ ਸੀਤਾ ਆਪਣੇ ਧਰਮ ਤੇ ਕਾਇਮ ਰਹਿ। ਇੱਕ ਦਿਨ ਰਾਵਣ ਨੇ ਏਦਾਂ ਕੀਤਾ, ਮਾਇਆ ਵੀ ਸੀ, ਰਿੱਧੀਆਂ ਸਿੱਧੀਆਂ ਉਹਦੇ ਕੋਲ, ਉਹਨੇ ਭਗਵਾਨ ਰਾਮ ਦਾ ਸਰੂਪ ਬਣਾ ਲਿਆ। ਜਦੋਂ ਉਹਨੇ ਸਰੂਪ ਬਣਾਇਆ, ਤੇ ਹਨੂਮਾਨ ਨਾਟਕ ਚ ਲਿਖਿਆ ਵੀ ਜਦੋਂ ਉਹਨੇ ਸਰੂਪ ਬਣਾਇਆ ਭਗਵਾਨ ਰਾਮ ਦਾ, ਜਦੋਂ ਹੀ ਉਹਨੇ ਸਰੂਪ ਬਣਾਇਆ ਉਦਾਂ ਦੇ ਕੱਪੜੇ ਪਾਏ, ਬਸਤਰ ਪਾਏ, ਉਹਨਾਂ ਬਸਤਰਾਂ ਦੇ ਪਾਉਣ ਦੇ ਨਾਲ, ਰੂਪ ਬਣਾਉਣ ਦੇ ਨਾਲ ਉਹਦੇ ਮਨ ਦੀ ਭਾਵਨਾ ਬਦਲ ਗਈ, ਉਹਦੇ ਮਨ ਦੇ ਵਿਕਾਰ ਮਰ ਗਏ। ਗੁਰਮੁਖ ਪਿਆਰਿਓ ਇੰਨਾ ਫਰਕ ਹੁੰਦਾ ਬਾਹਰੀ ਲਿਬਾਸ ਦਾ ਸਾਡੇ ਸਰੀਰ ਦੇ ਉੱਤੇ ਤੇ ਹੁੰਦਾ ਜਾਂ ਮਨ ਦੇ ਉੱਤੇ। ਜਦੋਂ ਸੰਤ ਸਿੰਘ ਨੇ ਲਾਈ ਗੁਰੂ ਜੀ ਦੀ ਕਲਗੀ, ਗੁਰੂ ਜੀ ਦੀ ਜਿਗਾ, ਕਹਿੰਦੇ ਨੇ ਉਹਦੇ ਵਿੱਚ ਜੋਸ਼ ਵੀ ਜਿਹੜਾ ਅੱਗੇ ਨੂੰ ਦੂਣਾ ਆ ਗਿਆ, ਸਤਿਗੁਰਾਂ ਦੀ ਕਲਗੀ ਲਾ ਕੇ ਉਹਦਾ ਜਿਹੜਾ ਜਲਾਲ ਆ ਅੱਗੇ ਨਾਲੋਂ ਹਜ਼ਾਰਾਂ ਗੁਣਾ ਵੱਧ ਗਿਆ, ਉਹਦੇ ਚਿਹਰੇ ਦੀ ਤਾਪ ਝੱਲੀ ਨਹੀਂ ਜਾਂਦੀ, ਉਹਦੇ ਨੇਤਰਾਂ ਚ ਇੱਕ ਅਲੌਕਿਕ ਜੀ ਜਿਹੜੀ ਚਮਕੇ ਆ ਗਈ ਹੈ।
ਕੁਦੰਡ ਖਰ ਸਰਪ ਚੰਡ,
ਹੱਥ ਵਿੱਚ ਉਹਨੇ ਕੁਦੰਡ ਪਕੜਿਆ, ਉਸੇ ਤਰ੍ਹਾਂ ਸਤਿਗੁਰਾਂ ਵਾਂਗੂ ਬੜੇ ਬੜੇ ਪ੍ਰਚੰਡ ਜਿਹੜੇ ਸਰ ਤੀਰ ਵੀ ਹਨ।
ਗਹਿ ਕਰਾ ਚੋਲ ਚੈ ਰਣ ਕਮੰਡ,
ਕਰਾ ਚੋਲ ਵੀ ਹੈ, ਇੱਦਾਂ ਦਾ ਰਣ ਕਮੰਡ ਮਚਿਆ ਹੈ।
ਹੁਣ ਦੂਸਰ ਸੰਗਤ ਸਿੰਘ ਸੰਗ,
ਦੂਜਾ ਨਾਲ ਉਹਦੇ ਸੰਗਤ ਸਿੰਘ ਹੈ।
ਕਹਿ ਬੰਗ ਸੀ ਮਤ ਉਤੰਗ,
ਜਿਹੜਾ ਬੰਗਸੀ ਇਲਾਕੇ ਦਾ ਬੜੀ ਉੱਚੀ ਮਤ ਵਾਲਾ ਹੈ।
ਬਿਨ ਕਸੇ ਤਫੰਗਨ ਛੋਰ ਛੋਰ,
ਕਹਿੰਦੇ ਨੇ ਬਿਨ ਕਸੇ, ਬਿਨਾ ਉਹਨਾਂ ਕੋ ਗੋਲੀਆਂ ਵੀ ਹੈਨੀ, ਬਰੂਦ ਵੀ ਹੁਣ ਹੈ ਨੀ, ਪਰ ਬਚਨ ਹੀ ਦਸਵੇਂ ਪਾਤਸ਼ਾਹ ਦਾ ਬਰੂਦ ਤੇ ਸਰਸਾ ਨਦੀ ਤੇ ਗਿੱਲਾ ਹੋ ਗਿਆ, ਭਿੱਜ ਗਿਆ। ਸਤਿਗੁਰਾਂ ਕਿਹਾ ਬਿਨਾ ਬਰੂਦ ਗੋਲੀ ਤੋਂ ਬੰਦੇ ਮਰਨਗੇ, ਨਿਸ਼ਾਨੇ ਵੱਜਣਗੇ। ਹੁਣ ਤੱਕ ਉਹ ਵਰ ਜਿਹੜਾ ਵਾਰ ਧੋ ਰਿਹਾ, ਭਾਈ ਸੰਗਤ ਸਿੰਘ ਦੇ ਕੋਲ ਬੰਦੂਕ ਹੈ, ਓਦਾਂ ਹੀ ਗੋਲੀਆਂ ਚੱਲਦੀਆਂ, ਵੈਰੀ ਮਰਦੇ ਜਾਂਦੇ ਹਨ।
ਫਿਰ ਤਿਆਰੀ ਟੋਰ ਟੋਰ,
ਚਾਰ ਚੁਫੇਰੇ ਵੈਰੀ ਫਿਰਦੇ ਹਨ।
ਗੁਲਕਾਨ ਸੰਗ ਤਨ ਫੋਰ ਫੋਰ,
ਗੋਲੀਆਂ ਵੱਜਦੀਆਂ, ਵੈਰੀ ਡਿੱਗਦੇ ਜਾਂਦੇ ਨੇ।
ਗਰਜਨ ਜਥਾ ਕਨ ਘੋਰ ਘੋਰ,
ਬੜੀ ਘੋਰ ਕਨ ਘੋਰ ਦੀ ਤਰ੍ਹਾਂ, ਬੱਦਲਾਂ ਦੀ ਗਰਜਨਾ ਦੀ ਤਰ੍ਹਾਂ ਆਵਾਜ਼ ਹੁੰਦੀ ਹੈ।
ਦੋਨੋ ਸੋ ਵੀਰ ਹਥਿਆਰ ਔਰ,
ਬੜੇ ਦੋਵਾਂ ਵੀਰਾਂ ਨੇ ਬੜੇ ਦੁਸ਼ਮਣ ਮਾਰੇ, ਬੜੇ अच्छी तरह बड़ी बहादुरी ना मुकाबला कीता है।
रण शिवा पुकारत ठौर ठौर,
जंगल विच जिवें फिरदे ने जानवर, मांस खान वाले बड़े गिद्दड़ गिद्दड़ियां आए हन।
तुरकान तुंड गण तुर तुर,
तुरकां दे तुंड सिर पोड़े हन।
ए त्रास अगरते मोर मोर,
एदा गुरमुख प्यारियो बड़ा भारी जंग होया, लड़ाई होई, बड़े ज्यादे दुश्मन मरे, पर दो जाने सी उन्ना भी हमला करके। जदों अगे अंदर आन पाए, कुछ ना कृपाना कढ़िया, हथों हथी होए, कंधा वो टपके अंदर आ गए, ते जदों गोलियां वजियां, तीर वजे, बड़ी बहादुरी नाल लड़दे होए दोवें सिंह शहीद हो गए। रौला पै गया भी गुरु गोबिंद सिंह नूं मार लिया, गुरु गोबिंद सिंह नूं मार लिया। ख्वाजा मरदूद आया, उन्हें आखिया भी ऊठा ते जेड़े बंदे सवार आ ना, उन्हां नूं लैके आओ। ऊठ सवार जेड़े ने वह भी आ गए, उन्हें आखिया इन्हां दोवां दे सिर वढ़ लो। भाई संत सिंह दा ते भाई संगत सिंह दा सिर वढ़िया गया, दोवां दे सिर वढ़ के ते उन्हां ऊठ जेड़े सवार सी ना, शत्रु कहिंदे ने ऊठ नूं, ऊठ सवारां नूं आखिया भी बिना रुके बिना देरी तो दोवें सिर औरंगजेब दे कोल पहुंचा दो, एक खबर दे दित्ती जावे भी गुरु गोबिंद सिंह नूं असीं मार लिया। क्योंकि भाई संत सिंह दा चेहरा ही गुरु गोबिंद सिंह वर्गा सी, कलगी उदां लगी, उदां दा दाड़ा बिलकुल हू बहू मिलदा सी। बड़ियां खुशियां मनाउण लगे भी साडे बंदे जड़े भावे मर गए, नुकसान हो गया, पर असी गुरु गोबिंद सिंह नूं मार लिया, सिर वढ़ लिया, सिर दोवें वढ़ के ते दखन नूं भेज दिते, जिते औरंगजेब है। दो ऊठ सवार चले गए, भजाई गए ऊठ। इधर जदों फिर उन्होंने ऐ कीता भी रौला पिया, आपस विच गल्लां करन, कई बंदे जड़े लागों जानदे सी ना, उह कहिंदे इदां लगदा भी इह गुरु गोबिंद सिंह नहीं। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਨਾ ਇਦਾਂ ਦੀ ਗੱਲ ਹੈ ਜਿਵੇਂ ਆਕਾਸ਼ ਵਿੱਚ ਚਮਕਦੀ ਹੋਈ ਬਿਜਲੀ ਨੂੰ ਪਕੜ ਲੈਣਾ, ਉਹਨਾਂ ਨੂੰ ਕੋਈ ਪਕੜ ਨਹੀਂ ਸਕਦਾ, ਸਾਨੂੰ ਲੱਗਦਾ ਗੁਰੂ ਗੋਬਿੰਦ ਸਿੰਘ ਨਹੀਂ। ਆਮ ਸਿਪਾਹੀ ਗੱਲਾਂ ਕਰਦੇ ਨੇ ਵੀ ਇੱਦਾਂ ਜਾਪਦਾ ਵਾ, ਹੋ ਵੀ ਸਕਦੇ, ਇੱਦਾਂ ਲੱਗਦਾ ਜਦੋਂ ਰਾਤੀ ਰੌਲਾ ਪਿਆ ਉਦੋਂ ਨਿਕਲ ਗਿਆ। ਕਹਿੰਦੇ ਚਲੋ ਲਾਸ਼ਾਂ ਇਕੱਠੀਆਂ ਕਰੋ, ਜਦੋਂ ਲਾਸ਼ਾਂ ਇਕੱਠੀਆਂ ਕੀਤੀਆਂ ਤੇ ਸਿੱਖਾਂ ਦੀਆਂ 32-34 ਕੁਝ ਲਾਸ਼ਾਂ ਉਹਨਾਂ ਨੂੰ ਉਥੋਂ ਮਿਲੀਆਂ, ਉਹ ਲਾਸ਼ਾਂ ਤੇ ਇਹਨਾਂ ਦੀਆਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਲਾਸ਼ਾਂ ਦੇ ਦੜੇ ਢੇਰ ਹੀ ਲੱਗੇ ਪਏ ਸੀ, ਮੂੰਹ ਵਿੱਚ ਵੈਰੀਆਂ ਨੇ ਉਂਗਲਾਂ ਪਾਈਆਂ, ਉਹ ਇੰਨੇ ਕੁ ਬੰਦੇ ਸਿਰਫ ਤੇ ਸਾਡੇ ਹਜ਼ਾਰਾਂ ਹੀ ਬੰਦੇ ਮਰ ਗਏ, ਇੱਦਾਂ ਹੋ ਕਿਵੇਂ ਸਕਦਾ, ਇੱਦਾਂ ਸੰਭਵ ਕਿਵੇਂ ਆ, ਗੱਲ ਤੇ ਯਕੀਨ ਨਹੀਂ ਆਉਂਦਾ। ਗੁਰਮੁਖ ਪਿਆਰਿਓ ਹੁਣ ਅਗਲੀ ਕੀ ਵਿਚਾਰ ਹੁੰਦੀ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿੱਦਾਂ ਭਾਈ ਦਇਆ ਸਿੰਘ, ਧਰਮ ਸਿੰਘ ਕਿੱਦਾਂ ਜਾ ਕੇ ਮਿਲਦੇ ਨੇ, ਕਿਸ ਤਰ੍ਹਾਂ ਲੱਭਦੇ ਨੇ, ਕਿਸ ਤਰ੍ਹਾਂ ਪਤਾ ਲੱਗਦਾ ਵੀ ਗੁਰੂ ਗੋਬਿੰਦ ਸਿੰਘ ਇਸ ਜਗ੍ਹਾ ਨੇ। ਫਿਰ ਸਤਿਗੁਰਾਂ ਦੇ ਸਰੀਰ ਬੜਾ ਸਿਥਲ ਹੋ ਚੁੱਕਿਆ ਸੀ, ਬੜੀ ਜ਼ਿਆਦੀ ਥਕਾਵਟ ਸੀ, ਮਹਾਰਾਜ ਉੱਠੇ ਤੇ ਪੈਰ ਨਹੀਂ ਪੁੱਟਿਆ ਜਾਂਦਾ, ਤੇ ਕਿਵੇਂ ਸਿੱਖ ਸੇਵਾ ਕਰਦੇ ਨੇ, ਕੀ ਅਗਲੀ ਵਿਚਾਰ ਹੁੰਦੀ, ਕੱਲ ਨੂੰ ਸਰਵਣ ਕਰਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਕੋਈ ਰਸਨਾ ਵਾਂਝੀ ਨਾ ਰਹੇ, ਜਿਸ ਮਾਲਕ ਦੀ ਕਿਰਪਾ ਨਾ ਇਹ ਘੜੀਆਂ ਸਫਲ ਹੋਈਆਂ, ਲੇਖੇ ਚ ਲੱਗੀਆਂ, ਇਹ ਸਮਾਂ ਸਾਡਾ ਗਰੀਬ ਨਵਾਜ ਦੇ ਚਰਨਾਂ ਚ ਪ੍ਰਵਾਨ ਹੋਇਆ, ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ।